ਗੁਰੂ ਖਾਲਸਾ ਸਤਸੰਗ ਜੀ ਆਪ ਸੁਰਬਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਰਾਗੀ ਸਿੰਘ ਸਾਹਿਬਾਨਾਂ ਨੇ ਮਨੋਹਰ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ ਹੈ ਗੁਰਬਾਣੀ ਦਾ। ਉਸ ਤੋਂ ਉਪਰੰਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਲੜੀਵਾਰ ਕਥਾ ਚੱਲ ਰਹੀ ਹੈ, ਇਸ ਦਾ ਮਹਾਤਮ ਸਤਿਗੁਰੂ ਆਪ ਹੀ ਵਰਣਨ ਕਰੇ। ਸਦ ਵਿਹਾਰੀ ਤਿਨਾ ਜੇ ਸੁਣ ਕੇ ਹਰ ਕਥਾ। ਹਰ ਕਹਿੰਦੇ ਮੈਂ ਉਹਨਾਂ ਤੋਂ ਵਿਹਾਰ ਕੁਰਬਾਨ ਕਰਦਾ ਹਾਂ ਜਿਹੜੇ ਹਮੇਸ਼ਾ ਹੀ ਕਥਾ ਸਰਵਣ ਕਰਦੇ ਹਨ। ਪਰਮੇਸ਼ੁਰ ਸੰਬੰਧੀ ਜੋ ਕਥਾ ਹੈ ਇਸ ਨੂੰ ਸਰਵਣ ਕਰਨ ਦਾ ਬਹੁਤ ਵੱਡਾ ਮਹੱਤਵ ਹੈ। ਸਦ ਬਲਿਹਾਰੀ ਤਿੰਨਾ ਜੇ ਸੁਣ ਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਬ ਹੈ ਪ੍ਰਗਟ। ਹਰ ਜਸ ਲਿਖੈ ਬੇਅੰਤ ਸੋਹੇ ਸ੍ਰੀ ਹਰਿ, ਚਰਨ ਪ੍ਰੀਤ ਪਵਿੱਤਰ ਚਲ ਹੈ ਪ੍ਰਭਤ। ਸੰਤ ਹੈ ਸੰਗ ਨਿਧਾਨ ਸਗਲਾ ਦੁੱਖ। ਇਹਦੇ ਦੀ ਕਥਾ ਦਾ ਬਹੁਤ ਵਰਣਨ ਕੀਤਾ ਹੈ ਸਤਿਗੁਰਾਂ। ਸੁਆਉ ਮਨ ਵਿੱਚ ਇਕਾਗਰ ਕਰੋ, ਉਹਦੇ ਮਨ ਨੇ ਜਦੋਂ ਵੀ ਬਾਹਰ ਮੁੱਖ ਹੋਣਾ ਹੈ, ਇਸ ਨੇ ਆਪਣੀਆਂ ਗਿਰਤੀਆਂ ਦੁਆਰਾ ਹੀ ਬਾਹਰ ਕਰਨਾ। ਮਨ ਦੀਆਂ ਪੰਜ ਗਿਰਤੀਆਂ ਹਨ ਜਿਹਨਾਂ ਦੁਆਰਾ ਇਹ ਬਾਹਰ ਦੌੜ ਜਾਂਦਾ ਹੈ, ਪ੍ਰਮਾਣ, ਵਿਪਰਜੈ, ਨਿੰਦਰਾ, ਸਿਮਰਤੀ, ਵਿਕਲਪ, ਇਹਦੀਆਂ ਗਿਰਤੀਆਂ ਹਨ। ਔਰ ਗਿਰਤੀਆਂ ਵੀ ਆਪਣੇ ਆਪ ਨਹੀਂ ਕੁਛ ਕਰ ਸਕਦੀਆਂ। ਜਦੋਂ ਵੀ ਬਾਹਰ ਮੁੱਖ ਹੋਣਾ ਹੈ, ਮਨ ਨੇ ਗਿਰਤੀਆਂ ਦੁਆਰਾ ਇੰਦਰੀਆਂ ਦਾ ਸਹਾਰਾ ਪਾ ਕਰਦੇ, ਬਿਰਤੀ ਨਿਕਲੇਗੀ ਇੰਦਰੀਆਂ ਦੁਆਰਾ ਬਾਹਰ, ਜਿਵੇਂ ਨੇਤਰ ਆਪਣੇ ਨੇਤਰਾਂ ਦੁਆਰਾ ਤਸਕਰ ਦੀ ਬਿਰਤੀ ਨਿਕਲ ਕੇ ਉਹ ਵਸਤੂ ਦੇ ਆਕਾਰ ਨੂੰ ਧਾਰਨ ਕਰ ਲੈਂਦੇ। ਇਸ ਕਰਕੇ ਜਿਹੜੇ ਨੇਤਰ ਹਨ, ਕੰਨ ਹਨ, ਵਿਸ਼ੇਸ਼ ਕਰਕੇ ਮਨ ਦੇ ਬਾਹਰ ਜਾਣ ਦੇ ਦੋ ਦਰਵਾਜ਼ੇ ਵਿਸ਼ੇਸ਼ ਨੇ। ਜੋ ਕੁਛ ਦੇਖਿਆ ਉਸੇ 'ਤੇ ਮਨ ਦੀ ਕਲਪਨਾ ਹੋ ਜਾਂਦੀ, ਜੋ ਸੁਣਦਾ ਹੈ ਉਹਦੇ ਤੋਂ। ਇਸ ਲਈ ਗੁਰਮਤਿ ਵਿਧਾਨ ਵਿੱਚ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ ਨੇਤਰੀ ਸਤਿਗੁਰ ਪੇ ਸ੍ਰਵਣੀ ਸੁਣਨਾ ਬੋਲਣਾ। ਜਾਵੇ ਭਗਤ ਜੀ ਨੇ ਜੋ ਕਿਹਾ ਹੈ ਕਿ ਗੁਰਦਖਲਾਈ ਮੋਰੀ ਜਿਤ ਮਿਰਗ ਪੜਤ ਹੈ ਜੋ, ਗੁਰੂ ਨੇ ਸਾਨੂੰ ਉਹ ਦਰਵਾਜ਼ੇ ਦਿਖਾ ਦਿੱਤੇ ਜਿੱਤੇ ਸਾਡੀ ਅੰਕਸ਼ ਕਰਨ ਦੀ ਖੇਤੀ ਤੇ ਮਨ ਰੂਪੀ ਮਿਰਗ ਇਹ ਵਿਸ਼ਿਆ ਰੂਪੀ ਘਾਹ ਚਰਨ ਵਾਸਤੇ ਚੋਰੀ ਚੋਰੀ ਆ ਕੇ ਸਾਡੀ ਫਸਲ ਦਾ ਨੁਕਸਾਨ ਕਰ ਜਾਂਦਾ ਹੈ। ਗੁਰਦਖਲਾਈ ਮੋਰੀ ਜਿਤ ਮਿਰਗ ਬਣਦਾ ਹੈ, ਮੁੰਦ ਲਈਏ ਦਰਵਾਜ਼ੇ ਬਾਜੀ ਵਾਲਿਆਂ ਦਾ ਦਰਵਾਜ਼ਾ। ਇਸ ਕਰਕੇ ਕਿਹਾ ਜਾਂਦਾ ਹੈ ਕਿ ਭਾਈ ਮਨ ਔਰ ਮਨ ਦੀਆਂ ਬਿਰਤੀਆਂ ਇਹਨਾਂ ਨੂੰ ਇਕਾਗਰ ਕਰਕੇ ਕਥਾ ਦਾ ਰਸ ਲੈ। ਸੋ ਪਾਓ ਲੜੀਵਾਰ ਕਥਾ ਜਿੱਥੇ ਕੱਲ੍ਹ ਛੱਡੀ ਸੀ, ਕੱਲ੍ਹ ਆਪ ਜੀ ਨੇ ਸਰਵਣ ਕੀਤਾ ਕਿ ਅੰਮ੍ਰਿਤਸਰ ਸਾਹਿਬ ਦੇ ਅੰਦਰ ਛਿੰਝ ਪਈ, ਮਲ ਆਏ, ਕੁਸ਼ਤੀਆਂ ਹੋਈਆਂ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਦੂਸਰੇ ਪਾਤਸ਼ਾਹ ਦੇ ਕੁਸ਼ਤੀਆਂ ਕਰਾਉਂਦੇ ਰਹੇ। ਇਹ ਆਪ ਕਿਰਪਾ ਕਰੋ, ਤੁਸੀਂ ਵੀ ਚਲੋ ਤੇ ਅਸੀਂ ਵੀ ਕੁਸ਼ਤੀਆਂ ਦੇਖਣ ਨੂੰ ਜੀ ਕਰ ਲਓ। ਅਸੀਂ ਵੀ ਵੇਖ ਲਈਏ ਕਿਹੜਾ ਮਨ ਜਿੱਤਦਾ ਹੈ, ਕਿਹੜਾ ਹਾਰਦਾ ਹੈ, ਕਿਹੜੇ ਕਿਹੜੇ ਦਾਅ ਪੇਚਾਂ ਦੇ ਨਾਲ ਇੱਕ ਦੂਜੇ ਨੂੰ ਚਿੱਤ ਕਰਦੇ ਹੈ, ਕੌਣ ਕਿਹਦੀ ਪਿੱਠ ਲਾਉਂਦਾ ਹੈ, ਕੌਣ ਜਿਹੜਾ ਝੱਡੀ ਫੁੱਟਦਾ ਹੈ ਤੇ ਕੌਣ ਹੈ ਜਿਹੜਾ ਹਾਰਦਾ ਹੈ, ਇਹ ਅਸੀਂ ਕੁਛ ਵੇਖਣਾ ਚਾਹੁੰਦੇ। ਮਹਾਰਾਜ ਕਹਿੰਦੇ ਭਾਈ ਬਾਹਰ ਦੀਆਂ ਕੁਸ਼ਤੀਆਂ ਦੇਖਣ ਦੇ ਨਾਲੋਂ ਤੇ ਅੰਦਰ ਦੀਆਂ ਕੁਸ਼ਤੀਆਂ ਦੇਖੋ ਤੁਹਾਨੂੰ ਲਾਭ ਪ੍ਰਾਪਤ। ਤੁਸੀਂ ਕਦੇ ਖਿਆਲ ਹੀ ਨਹੀਂ ਕੀਤਾ ਵੀ ਇਹ ਤਾਂ ਅੰਦਰ ਮੱਲ ਖੜਾ ਤਾਂ ਅੰਦਰ ਹੀ ਬਣਿਆ ਹੋਇਆ, ਦੋ ਪਹਿਲਵਾਨ ਇੱਕ ਦੂਜੇ ਦੇ ਸਾਹਮਣੇ ਨੇ, ਅੰਤਿਸ਼ ਕਰਨ ਦੇ ਅਖਾੜੇ ਦੇ ਉੱਤੇ ਦਾ ਪੇਚ ਇੱਕ ਦੂਜੇ ਦੇ ਮਾਰੇ ਜਾਂਦੇ ਆ, ਇੱਕ ਟੈਂਦਾ ਇੱਕ ਜਿੱਤਦਾ ਤੇ ਉਹਦੇ ਉੱਤੇ ਸਾਰਾ ਸ਼ਬਦ ਉਚਾਰਨ ਕੀਤਾ ਤੇ ਇਸੇ ਸ਼ਬਦ ਦਾ ਜੋ ਰਹਿੰਦਾ ਸਿਧਾਂਤ ਹੈ ਤੇ ਹੁਣ ਜਿਹੜੇ ਗੁਰਮੁਖ ਜਨ ਕਿਉਂਕਿ ਪਹਿਲਵਾਨਾਂ ਦੇ ਉੱਤੇ ਵੀ ਜਿਵੇਂ ਅੱਜ ਪੂਰੇ ਸੰਸਾਰ ਦੇ ਵਿੱਚ ਖੇਡਾਂ ਹੁੰਦੀਆਂ, ਚਲੋ ਹੁਣ ਤਾਂ ਨਵੀਆਂ ਨਵੀਆਂ ਖੇਡਾਂ ਕ੍ਰਿਕਟ ਚੱਲ ਰਹੀ ਹੈ, ਪੁਰਾਣੇ ਸਮੇਂ ਦੇ ਵਿੱਚ ਕਬੱਡੀ ਸੀ ਜਾਂ ਕੁਝ ਹੋਰ ਖੇਡਾਂ ਸਨ, ਹਾਕੀ ਸੀ, ਬਦਲਦਾ ਰਹਿੰਦਾ ਸੰਸਾਰ ਤੇ ਇਹਨਾਂ ਨੂੰ ਖੇਡਾਂ ਕਿਹਾ ਜਾਂਦਾ। ਜੇ ਵਿਚਾਰ ਦੀ ਕਸਵੱਟੀ ਤੇ ਰੱਖ ਕੇ ਵਰਤੋ ਤਾਂ ਇਹ ਖੇਡਾਂ ਨਹੀਂ, ਖੇਡ ਨਹੀਂ ਹੈ, ਪਰ ਮੇਰੇ ਕਹਿਣ ਨਾਲ ਤੁਹਾਡੇ ਮੰਨਣ ਦੇ ਨਾਲ ਪੂਰਾ ਸੰਸਾਰ ਥੋੜ੍ਹੀ ਮੰਨ ਜਾਏਗਾ, ਕੌਣ ਮੰਨੂਗਾ ਇਸ ਗੱਲ। ਪੂਰੇ ਸੰਸਾਰ ਦੇ ਸਾਰੇ ਦੇਸ਼ ਚ ਬੋਲਦੇ ਆ ਵੀ ਇੱਕ ਬਾਬਾ ਸੱਚੀ ਗੱਲ ਕਹਿਣ ਲੱਗ ਗਿਆ, ਅਸਲੀਅਤ ਹੈ ਵੀ ਖੇਡ ਨਹੀਂ। ਖੇਡ ਜਿਹੜੀ ਹੁੰਦੀ ਹੈ ਉਹਦੇ ਵਿੱਚ ਨਾ ਤਾਂ ਜਿੱਤਣ ਦਾ ਹੰਕਾਰ ਹੁੰਦਾ ਤੇ ਨਾ ਹੀ ਹਾਰਨ ਦੀ ਮਨੁੱਖੀ ਹੁੰਦੀ ਹੈ, ਨਾ ਜਿੱਤਣ ਦੀ ਭਾਵਨਾ ਤੇ ਨਾ ਹਾਰਨ ਦੀ, ਉਹਨੂੰ ਕਹਿੰਦੇ ਆ ਖੇਡ। ਜਿਹਦੇ ਵਿੱਚ ਜਿੱਤ ਤੇ ਹਾਰ ਦੀ ਭਾਵਨਾ ਬਣੀ ਹੋਵੇ ਉਹ ਖੇਡ ਨਹੀਂ, ਉਹ ਲੜਾਈ ਹੈ। ਲੜਾਈ ਦੇ ਵਿੱਚ ਜਿੱਤ ਹਾਰ, ਖੇਡ ਦੇ ਵਿੱਚ ਕੋਈ ਜਿੱਤ ਹਾਰ ਨਹੀਂ। ਤੇ ਅਸੀਂ ਇਹਦਾ ਨਾਮ ਖੇਡ ਰੱਖਿਆ ਤੇ ਕਈ ਵਾਰੀ ਪ੍ਰਤੱਖ ਲੜਾਈਆਂ ਹਾਕੀਆਂ ਚੱਲਦੀਆਂ ਵੀ ਜਿਹੜੇ ਖੇਡਾਂ ਵੇਖਦੇ ਆ ਦੱਸਦੇ ਆ, ਜੇ ਹੋਰ ਨਾ ਕੋਈ ਮਿਲੇ ਤਾਂ ਪਾਣੀ ਦੀਆਂ ਬੋਤਲਾਂ ਹੀ ਚੱਲ ਜਾਂਦੀਆਂ ਹਥਿਆਰਾਂ ਦੇ ਥਾਂ, ਇੱਕ ਦੂਜੇ ਦੇ ਵਾਲ ਪੱਟ ਦਿੰਦੇ ਆ, ਇੱਕ ਦੂਜੇ ਨੂੰ ਮਾਰਦੇ ਕੁੱਟਦੇ ਆ ਤੇ ਪੁਲਿਸਾਂ ਆ ਕੇ ਹਟਾਉਂਦੀਆਂ ਨੇ, ਲੜਾਈ ਪ੍ਰਤੱਖ ਨਹੀਂ ਹੁੰਦੀ। ਸੰਸਾਰ ਦੇ ਵਿੱਚ ਕੇਵਲ ਦੋ ਵਿਅਕਤੀ ਹੀ ਖੇਡ ਖੇਡਦੇ ਵੇਖੇ ਗਏ, ਬਾਕੀ ਸਾਰਾ ਸੰਸਾਰ ਲੜਾਈ ਕਰਦਾ ਜਿਹਦੇ ਚ ਜਿੱਤ ਤੇ ਹਾਰ ਦੀ ਭਾਵਨਾ ਹੈ। ਇਹ ਦੋ ਐਸੇ, ਉਹ ਕੌਣ, ਇੱਕ ਤਾਂ ਨਿੱਕਾ ਜਿਹਾ ਬੱਚਾ ਹੈ, ਉਹ ਹੈ ਬੱਲਣ ਜੀ ਦਾ ਖਿਡਾਰੀ। ਬੱਚਾ ਖੇਡਦਾ ਹੋਏਗਾ, ਰੇਤੇ ਦਾ ਘਰ ਬਣਾਏਗਾ ਤੇ ਜਾਂ ਫਿਰ ਕਾਰ ਦੇ ਕੁਛ ਚਿੜੀਆਂ ਬਣਾ ਲਏਗਾ, ਮੋਰ ਬਣਾ ਲਏਗਾ, ਬਲਦ ਬਣਾ ਲਏਗਾ, ਪੱਕਾਂ ਦੇ ਕੁੱਕੜ ਤੋੜ ਕੇ ਜੱਟਾਂ ਦੇ ਪੁੱਤ ਬਲਦ ਬਣਾ ਲੈਂਦੇ ਤੇ ਜਦੋਂ ਉਹਨੇ ਖੇਡ ਸਮਾਪਤ ਕਰਨੀ ਹੈ ਸਾਰਾ ਕੁਛ ਤੋੜ ਭੰਨ ਕੇ ਆਪਣੇ ਘਰ, ਨਾ ਜਿੱਤਿਆ ਨਾ ਹਾਰਿਆ, ਇਹ ਖੇਡ ਹੈ। ਖੇਡ ਦੇ ਵਿੱਚ ਨਾ ਜਿੱਤ ਹੁੰਦੀ ਹੈ ਨਾ ਹਾਰ। ਜਾਂ ਤਾਂ ਨਿੱਕਾ ਜਿਹਾ ਬੱਚਾ ਖਿਡਾਰੀ ਹੈ ਸਭ ਤੋਂ ਵਧੀਆ ਜਿਹਦੇ 'ਚ ਜਿੱਤ ਹਾਰ ਨਹੀਂ, ਜਾਂ ਫਿਰ ਪਰਮਾਤਮਾ ਖੁਦ ਆਪ ਖਿਡਾਰੀ ਹੈ, ਉਹਦੇ ਨਾਲ ਦਾ ਖਿਡਾਰੀ ਦੁਨੀਆਂ 'ਚ ਨਹੀਂ। ਪਰਮਾਤਮਾ ਨੂੰ ਨਾ ਜਿੱਤਣ ਦੀ ਭਾਵਨਾ ਤੇ ਨਾ ਹਾਰਨ ਦੀ ਵਿਚਾਰ, ਆ ਸਾਰਾ ਸੰਸਾਰ ਜਿਹੜਾ ਉਹਦੀ ਖੇਡ ਹੈ, बाजी गाड़े जैसे बाजी पाई नाना परमेश्वर ने खेड रखी है मदारी की तरह। श्री दसम ग्रंथ में श्री गुरु गोबिंद सिंह साहब जी की जो श्री मुख वाक अमृत बाणी है उस बाणी को बिना अमृत नहीं तैयार होता। श्री जाप साहेब मारे कहते खेल खेल अखेल खेलन खेल खेल अखेल खेलन अंत को फिर। इस करके महाराज साहब ने जिहड़ी अंदर दी खेड़ है उन्हूं समझण वास्ते शब्द उच्चारण किया है। महाराज कहिंदे संसार भी सारा अखाड़ा बनिया होया है, इत्थे एक पासे गुरमुख एक पासे मनमुख। जदों का अखाड़ा बनया है उदों दी कुश्तियां हो रही हैं, अज भी हो रही हैं, कल भी होनिया रहन पिछे भी होनी। एक पक्ष मनमुखां दा ते एक गुरमुख ये मेरे करते पुरख नूं एवें होंदा। ते हुण जिहड़े कई टीमां बहुत सारे जिहड़े अमीर लोग हन बहुत वड्डे रिच बंदे जिहड़े ने पैसे वाले ने ओह टीमां ਉਹਦੇ ਉਹਨੂੰ ਖਰੀਦ ਲੈਂਦੇ ਆ ਵੀ ਮੇਰੀ ਟੀਮ ਹੈ, ਉਹ ਟੀਮ ਉਹਨਾਂ ਵਾਸਤੇ ਖੇਡੇ ਗਏ ਪੈਸੇ ਲੈ। ਕੋਈ ਇੰਡੀਆ ਦੀ ਟੀਮ ਹੈ, ਕੋਈ ਇੰਗਲੈਂਡ ਦੀ ਟੀਮ ਹੈ, ਜਾਂ ਇੱਧਰ ਦੀ ਹੈ, ਜੈਸਾ ਵੀ। ਅਤੇ ਹੁਣ ਗੁਰਮੁਖ ਬੋਲਦਾ ਕਹਿੰਦਾ ਮੈਂ ਇੱਕ ਪਹਿਲਵਾਨ ਹਾਂ, ਮੈਂ ਸੰਸਾਰ ਦੇ ਅਖਾੜੇ ਵਿੱਚ ਉਤਰਿਆ ਪਰ ਜਿੱਤਣ ਵਾਸਤੇ ਉਤਰਿਆ, ਹਾਰਨ ਵਾਸਤੇ ਨਹੀਂ। ਗੁਰਮੁਖ ਉਹਨੂੰ ਪੁੱਛਦੇ ਆ ਵੀ ਤੂੰ ਕਿਹਦਾ ਪਹਿਲਵਾਨ ਹੈ, ਜਿਵੇਂ ਸ਼ਾਇਦ ਪਟਿਆਲੇ ਦੀ ਵੀ ਕਾਫੀ ਸੰਗਤ ਬੈਠੀ ਆ ਤੁਹਾਡੇ ਵਿੱਚ। ਪਹਿਲਾਂ ਜ਼ਿਲ੍ਹਾ ਸਾਡਾ ਪਟਿਆਲਾ ਹੀ ਸੀ, ਬਾਅਦ ਫਤਿਹਗੜ੍ਹ ਸਾਹਿਬ ਬਣੇ। ਪਟਿਆਲੇ ਇੱਕ ਕੇਸਰ ਸਿੰਘ ਪਹਿਲਵਾਨ ਹੈ ਅਤੇ ਉਹ ਬੜੀ ਮਨ ਰੱਖਦਾ ਸੀ ਉਸ ਕੇਸਰ ਸਿੰਘ ਦੇ ਅਖਾੜੇ ਦਾ ਪਹਿਲਵਾਨ ਵੱਜਦਾ। ਤੂੰ ਕਿਹੜੇ ਅਖਾੜੇ ਦਾ ਪਹਿਲਵਾਨ? ਕੇਸਰ ਸਿੰਘ ਦੇ ਅਖਾੜੇ ਦਾ ਪਹਿਲਵਾਨ। ਆਲਮਗੀਰ ਦਾ ਪਹਿਲਵਾਨ ਹੋਇਆ, ਕਹਿੰਦੇ ਤੂੰ ਕਿਹੜੇ ਪਹਿਲਵਾਨ ਦੇ ਖਿਆ? ਕਹਿੰਦੇ ਆਲਮਗੀਰ ਅਖਾੜੇ ਦੇ ਵਿੱਚ। ਮੈਂ ਕਹਿੰਦਾ ਭਾਈ ਸਾਹਿਬ ਨੇ ਪਿੰਡ ਬਣਾਇਆ ਹੋਇਆ ਸੀ, ਰੰਧਾਵਾ ਪਹਿਲਵਾਨ ਕਰਕੇ ਮਸ਼ਹੂਰੀ ਸੀ ਅਤੇ ਉਹਨਾਂ ਨੇ ਆਪਣਾ ਅਖਾੜਾ ਬਣਾਇਆ ਸੀ। ਮੈਂ ਦੇਖਦਾ ਰਿਹਾ ਦਸ ਦਸ ਪਹਿਲਵਾਨ ਉੱਥੇ ਜਿਹੜੇ ਪ੍ਰੈਕਟਿਸ ਕਰਦੇ ਸੀ ਭਾਈ ਸਾਹਿਬ ਕੋਲ। ਇਹ ਉਹ ਵੱਖਰੇ ਵੱਖਰੇ ਪਹਿਲਵਾਨ, ਤੂੰ ਕਿਹਦਾ ਪਹਿਲਵਾਨ ਹੈ? ਜਿਹਨਾਂ ਫਲਾਣੇ ਦਾ ਪਹਿਲਵਾਨ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਕਹਿੰਦਾ ਮੈਂ ਪਹਿਲਵਾਨ, ਅਤੇ ਫਿਰ ਕਿਹਦਾ ਪਹਿਲਵਾਨ ਹੈ? ਗੁਰਮੁਖ ਦੱਸਦਾ ਕਿ ਹੈ ਸੰਸਾਰ ਦੇ ਲੋਕੋ, ਮੈਂ ਦੱਸਦਾ ਕਿ ਪਹਿਲਵਾਨ ਕਿਹਦਾ ਹਾਂ। ਇੱਥੋਂ ਕਥਾ ਰੰਭਦੀ ਹੈ, ਸੁਣੋ ਜੀ।
ਸ੍ਰੀ ਵਾਹਿਗੁਰੂ ਜੀ ਆਓ ਸਾਈਂ ਦਾ ਪਹਿਲਵਾਨੜਾ।
ਪਹਿਲਵਾਨੜੇ ਦਾ ਅਰਥ ਪਹਿਲਵਾਨ, ਕੋਈ ਬਹੁਤ ਔਖਾ ਸ਼ਬਦ ਨਹੀਂ ਹੈ ਇਹ ਪਹਿਲਵਾਨ। ਪਹਿਲਵਾਨ ਮਲ ਗੋ ਨਾਮ ਧਰਤੀ ਦਾ, ਗੋ ਜਮਾ ਸਾਈਂ ਗੋ ਸਾਈਂ। ਦੇਖੋ ਅਰਥ ਕਰਨ ਲਈ ਇੱਕ ਮਰਿਆਦਾ ਹੈ ਕਿ ਉਸ ਤਰ੍ਹਾਂ ਦੇ ਜੱਟ ਵਾਲੀ ਅਕਲ ਵਰਤਣੀ ਹੋਵੇ ਵੀ ਸੜਨ ਭਰੇ ਇੱਧਰ ਨੂੰ ਹੋਇਆ ਤਾਂ ਕੁਛ ਨਹੀਂ, ਸੜਨ ਭਰੇ ਇੱਧਰ ਨੂੰ ਹੋਇਆ ਤਾਂ ਕੁਛ ਨਹੀਂ, ਉਹ ਤਾਂ ਹੈਗੀ ਗੱਲ ਵਰਤਣੀ। ਇਹ ਨਹੀਂ, ਇਹਦੀ ਰੀਤ ਹੈ। ਰਿਸ਼ੀਆਂ ਮੁਨੀਆਂ ਨੇ ਬੈਠ ਕੇ ਇੱਕ ਵਿਧਾਨ ਬਣਾਇਆ ਕਿ ਪੂਰੇ ਸੰਸਾਰ ਦੇ ਵਿਆਖਿਆਕਾਰ, ਗ੍ਰੰਥ ਕੋਈ ਹੋਵੇ ਕਿਸੇ ਧਰਮ ਦਾ ਹੋਵੇ ਲੇਕਿਨ ਵਿਧਾਨ ਸਾਂਝਾ ਹੋਵੇ। ਉਹ ਵਿਧਾਨ ਕੀ ਹੈ? ਹੁਣ ਇੱਥੇ ਤੁਸੀਂ ਰਹਿ ਰਹੇ ਹੋ, ਇੱਥੇ ਚਾਈਨਾ ਦੇ ਲੋਕ ਵੀ ਰਹਿੰਦੇ ਨੇ, ਅਫਰੀਕਾ ਦੇ ਵੀ ਰਹਿੰਦੇ, ਇੰਡੀਆ ਦੇ ਵੀ ਰਹਿੰਦੇ। ਕਾਨੂੰਨ ਤਾਂ ਸਾਰਿਆਂ ਲਈ ਇੱਕੋ ਬਣਿਆ ਹੋਇਆ, ਕਾਨੂੰਨ ਤਾਂ ਨਹੀਂ ਵੱਖਰੇ ਵੱਖਰੇ, ਵੀ ਇੰਡੀਆ ਵਾਲੇ ਵਾਸਤੇ ਵੱਖਰਾ ਹੋਵੇ, ਚਾਈਨਾ ਵਾਲਿਆਂ ਵਾਸਤੇ ਵੱਖਰਾ। ਸਰਕਾਰ ਦਾ ਇੱਕੋ ਹੀ, ਸਾਡੀ ਜੇ ਧਾਰਮਿਕ ਸਰਕਾਰ ਸੀ ਰਿਸ਼ੀ ਮੁਨੀ ਤੇ ਉਹਨਾਂ ਨੇ ਇੱਕ ਨਿਧਾਨ ਬੰਨਿਆ ਸੀ, ਉਹਨੂੰ ਬੋਲਦੇ ਧਰਮ ਸੰਸਦ। ਇਹ ਪੁਰਾਤਨ ਸਮੇਂ ਦੇ ਵਿੱਚ ਐਸਾ ਹੋ ਗਿਆ। ਉਹ ਧਰਮ ਸੰਸਦ ਨੇ ਇੱਕ ਉਪਾਸ ਕੀਤਾ ਵੀ ਵਿਆਖਿਆਕਾਰ ਉਹਦੇ ਤੇ 6 ਪਾਬੰਦੀਆਂ ਲਾਈਆਂ ਕਿ ਪਹਿਲਾਂ ਇਹ ਨਿਯਮ ਸਿੱਖੇ ਤਾਂ ਉਹ ਵਿਆਖਿਆ ਕਰ ਲਵੇ। ਉਹ ਥੋੜ੍ਹਾ ਜਿਹਾ ਹੈ ਤਾਂ ਪਾ ਦੋਖਾ, ਪਰ ਮੈਂ ਆਪ ਜੀ ਦੀ ਸੇਵਾ ਵਿੱਚ ਉਹਨੂੰ ਸੌਖਾ ਕਰਨ ਦਾ ਯਤਨ ਕਰੂੰਗਾ। ਪਦ ਹੀ ਸਦਾ ਪਦਾਰਥ ਤਤ ਵਿਗ੍ਰਹੀ ਵਾਕੇ ਯੋਜਨਾ ਅਖਿਪਿਓ ਅਤ ਸਮਾਧਾਨੰ ਖੱਟ ਬਿਨੋਂ ਵਿਆਖਿਆ ਸਿਮਰਤਨ। ਇਹ ਸੰਸਕ੍ਰਿਤ ਦੇ ਸੂਤਰ ਦੇ ਅੰਦਰ ਹੈ। ਵਿਆਖਿਆਕਾਰ ਵਾਸਤੇ 6 ਪਾਬੰਦੀਆਂ ਨਿਯਮ ਨਿਯਤ ਕੀਤਾ ਹੋਇਆ ਹੈ। ਵਿਆਖਿਆਕਾਰ ਜੇ ਤਾਂ ਕਰਨੀਆਂ ਨਿਯਮਾਂ ਦੇ ਅਨੁਸਾਰ ਕਥਾ ਤਾਂ ਫਿਰ ਤੇਰੇ ਲਈ ਇਹ ਵਿਧਾਨ ਹੈ, ਤੇ ਜੇ ਫਿਰ ਬਈ ਇਉਂ ਕਰਨੀ ਹੈ ਜਿਵੇਂ ਅੱਜ ਕੱਲ੍ਹ ਹੁੰਦੀ ਹੈ ਕਥਾ, ਹੈਰਾਨੀ ਹੋ ਜਾਂਦੀ ਹੈ। ਇੱਕ ਵਿਆਖਿਆਕਾਰ ਨੇ ਪੁੱਛਿਆ, ਭਾਈ ਤੂੰ ਇਹ ਜਾਣਦਾ ਵੀ ਆਪਣੇ ਤੇ 6 ਨਿਯਮ ਲਾਗੂ ਹੁੰਦੇ ਆ ਕਥਾ ਕਰਨ ਵਾਲਿਆਂ ਤੇ? ਕਹਿੰਦਾ ਜੀ ਮੈਂ ਤਾਂ ਸੁਣੀ ਅੱਜ ਹੈ। ਕਥਾ ਕਰਦੇ ਨੂੰ ਕਿੰਨਾ ਚਿਰ ਹੋ ਗਿਆ? 10 ਸਾਲ ਹੋ ਗਏ। ਇਹ ਬਾਤ ਮੰਨਣ ਯੋਗ ਨਹੀਂ ਕਿ ਗੱਡੀ ਚਲਾਉਂਦੇ ਨੂੰ 10 ਸਾਲ ਹੋ ਗਏ, ਲਾਇਸੈਂਸ ਹੋਣ ਕੇ ਨਹੀਂ ਬਣਿਆ। ਤੇਰਾ ਤਾਂ ਚਲਾਣ ਹੋਣਾ ਹੀ ਹੋਣਾ, ਫਿਰ ਕਦੇ ਹੋ? ਫਿਰ ਉਹ ਬੇਨਿਯਮੀ ਕਥਾ ਕਹਿੰਦੀ ਹੈ ਵੀ ਕਥਾ ਦਾ ਕਰੇ ਹੈ ਨਿਯਮ ਨੂੰ ਕੋਈ। ਜਿਵੇਂ ਸਾਡੇ ਚੋਂ ਕਈ ਸਿੱਖ ਗੁਰੂ ਦੀ ਰਹਿਤ ਨਹੀਂ ਰੱਖਦੇ, ਬੇਨਿਯਮੇ ਸਿੱਖ, ਨਾ ਨਿਤਨੇਮ ਕਰਨਾ ਨਾ ਰਹਿਤ ਰੱਖਣੀ ਹੈ। ਮਾਰੇ ਕਹਿੰਦੇ ਰਹਿਤ ਬਿਨਾਂ ਨਾ ਸਿੱਖ ਪਾ, ਰਹਿਤ ਬਿਨਾਂ ਕਰ। ਉਹਨੂੰ ਕਥਾ ਨੂੰ ਵਿਦਵਾਨ ਨਹੀਂ ਮੰਨੂਗਾ, ਜਿਹਨਾਂ ਨੂੰ ਨਹੀਂ ਪਤਾ ਉਹ ਮੰਨ ਜਾਣਗੇ। ਉਹ ਤਾਂ ਗਲਾ ਸੁੰਦਰ ਹੋ ਤਾਂ ਵੀ ਕਹਿਣਗੇ ਸੋਹਣੀ ਕਥਾ ਹੋਵੇ। ਸਾਡੇ ਮਹਾਂਪੁਰਸ਼ਾਂ ਦੇ ਕੋਲ ਇੱਕ ਪਾਠੀ ਸਿੰਘ ਪਿੰਡ ਦੇ ਵਿੱਚ ਆਏ ਪਾਠ ਕਰਨ, ਤੇ ਕੋਇਲ ਵਰਗੇ ਗਲੇ ਹੋਏ, ਸਪੀਕਰ ਲੱਗਿਆ ਹੋਇਆ, ਤੇ ਉਹਨਾਂ ਨੇ ਹੇਕਾ ਲਾ ਲਾ ਕੇ ਪਾਠ ਕੀਤਾ ਮਹਾਂਪੁਰਖਾਂ ਨੂੰ ਮਿਲਣ ਆ ਗਏ। ਮਹਾਂਪੁਰਖ ਬੜੀ ਨਿਮਰਤਾ ਨਾਲ ਉਹਨਾਂ ਨੂੰ ਕਹਿੰਦੇ, ਭਾਈ ਤੁਹਾਡੇ ਗਲੇ ਬੜੇ ਸੁੰਦਰ ਹੈ, ਆਵਾਜ਼ ਬੜੀ ਸੁੰਦਰ ਹੈ। ਤੇ ਉਹਨਾਂ ਨੇ ਕਿਹਾ ਵੀ ਐਡੇ ਵੱਡੇ ਵਿਦਵਾਨ ਮਹਾਂਪੁਰਖ ਸਾਡੀ ਸ਼ੋਭਾ ਕਰਦੇ ਆ। ਪਾਠੀ ਸਿੰਘ ਨੂੰ ਤਾਂ ਇਦੋਂ ਥੋੜ੍ਹੀ ਉਪਮਾ ਵੀ ਬਹੁਤ ਸੀ, ਤਾਂ ਖਾਸੀ ਹੋ ਗਈ। ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਮਹਿਸੂਸ ਕਰਿਆ ਹੋਊਗਾ ਉਸ ਵੇਲੇ ਜਦੋਂ ਸੰਤਾਂ ਨੇ ਉਸ ਗੱਲ ਕੀਤੀ। ਵਡਿਆਈ ਹਰ ਇੱਕ ਨੂੰ ਨਹੀਂ ਬਚਦੀ, ਬਦਹਜ਼ਮੀ ਹੋ ਜਾਂਦੀ, ਤੇ ਨਾਲ ਲੱਗਦੀ ਸੰਤਾਂ ਨੇ ਦਵਾਈ ਦੇ ਦਿੱਤੀ ਬੋਮੇ ਦੀ। ਦੂਜੇ ਸ਼ਬਦ ਦੇ ਵਿੱਚ ਕਹਿੰਦੇ, ਕਿੰਨਾ ਚੰਗਾ ਹੋਵੇ ਜੇ ਤੁਹਾਡਾ ਪਾਠ ਵੀ ਸੁੰਦਰ ਬਣ ਜਾਏ। ਕਹਿੰਦੇ ਜੀ ਇਹ ਕੀ ਕਹਿ ਦਿੱਤਾ ਤੁਸੀਂ? ਕਹਿੰਦੇ ਮੈਂ ਇਹੀ ਕਿਹਾ ਵੀ ਗਲਾ ਸੁੰਦਰ ਹੈ, ਤੁਹਾਡਾ ਪਾਠ ਤਾਂ ਨਹੀਂ ਸੁੰਦਰ ਹੈ। ਕਹਿੰਦੇ ਕਿਉਂ ਜੀ, ਸਾਡੇ ਪਾਠ ਨੂੰ ਕੀ ਹੋਇਆ? ਕੋਈ ਗੁੱਸਾ ਆ ਗਿਆ ਉਹਨੂੰ। ਕਹਿੰਦੇ ਨਾ ਤੁਹਾਨੂੰ ਵਿਸਰਾਮ ਦਾ ਪਤਾ, ਨਾ ਤੁਹਾਨੂੰ ਉਚਾਰਨ ਦਾ ਪਤਾ ਵੀ ਬਿੰਦੀ ਰਹਿਤ ਹੈ, ਬਿੰਦੀ ਸਹਿਤ ਹੈ, ਤੇ ਇਸ ਕਰਕੇ ਤੁਸੀਂ ਸੰਥਿਆ ਨਹੀਂ ਕੀਤੀ? ਕਹਿੰਦੇ ਨਾ ਜੀ। ਚਲੋ ਸੱਚ ਬੋਲ ਗਏ ਮਹਾਂਪੁਰਖ। ਕਹਿੰਦੇ ਬਈ ਤੁਸੀਂ ਹੁਣ ਵੀ ਕਰ ਲਓ ਸੰਥਿਆ। ਕਹਿੰਦੇ ਕਿੰਨਾ ਚਿਰ ਹੋ ਗਿਆ? ਸੰਤ ਕਹਿੰਦੇ ਵੀ 1 ਸਾਲ ਲੱਗ। ਮਹਾਂਪੁਰਖਾਂ ਨੂੰ ਸਾਡਿਆਂ ਨੂੰ ਪਾਠੀ ਕਹਿੰਦੇ ਹੈ। ਕਹਿੰਦੇ ਜੀ ਇੱਕ ਗੱਲ ਦੱਸੋ ਮਹਾਂਪੁਰਖੋ, ਦੱਸੋ। ਕਹਿੰਦੇ ਜਿਹਦੀ ਸੰਥਿਆ ਕੀਤੀ ਹੋਈ ਨਹੀਂ ਹੋਵੇ ਉਹਨੂੰ ਪਾਠ ਦੇ ਪੈਸੇ ਵੱਧ ਮਿਲਦੇ ਆ ਕੁਛ? ਸੰਤ ਕਹਿੰਦੇ ਨਹੀਂ। ਕਹਿੰਦੇ ਫਿਰ ਐਵੇਂ ਸਾਲ ਲਾਉਣਾ ਸੀ, ਸਾਡਾ ਕੰਮ ਸਰਦਾ ਇਸ ਤਰ੍ਹਾਂ ਹੀ? ਕਹਿੰਦੇ ਠੀਕ ਹੈ। ਗੁਰਫਤਿਹ ਦੋ ਅੰਨੀ ਵੀਹ ਦੀ ਕੁੱਤੇ ਚੜਦੇ ਆ, ਇਹ ਤਾਂ ਐਵੇਂ ਰਹੂਗਾ ਸੰਸਾਰ ਦਾ। ਕੌਣ ਜਾਣਦਾ ਵੀ ਕਥਾ ਆਉਂਦੀ ਹੈ ਜਾਂ ਨਹੀਂ ਆਉਂਦੀ? ਕਿਹੜਾ ਕਥਾ ਦਾ ਟੈਸਟ ਲੈਣ ਵਾਲਾ ਜਿਹੜਾ ਸਰਟੀਫਿਕੇਟ ਦੇਵੇ ਵੀ ਹਾਂ ਕਥਾ ਆਉਂਦੀ ਹੈ? ਤਾਂ ਟਕਸਾਲਾਂ ਦੇ ਵਿੱਚ ਮੈਂ ਬੋਪਰ ਆਏ ਬੈ ਜੀ, ਉਹਨਾਂ ਨੂੰ ਕਿਹਾ ਮਹਾਂ ਤੁਸੀਂ ਬਜ਼ੁਰਗ ਹੋ ਸਾਡੀ ਟਕਸਾਲ ਦੇ, ਇਹ ਮਹਾਂਪੁਰਖੋ ਅੱਜ ਸਮਾਂ ਐਸਾ ਹੈ ਸਕੂਲਾਂ ਦੇ ਪੜ੍ਹੇ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੰਦੇ ਆ ਸਕੂਲ ਵਾਲੇ ਵੀ ਮੈਂ ਤੁਹਾਡੇ ਸਕੂਲ ਦਾ ਵਿਦਿਆਰਥੀ ਹਾਂ, ਸਰਟੀਫਿਕੇਟ ਦਿਓ ਮੈਨੂੰ। ਹੱਸਣ ਲੱਗ ਪਏ, ਕਹਿੰਦੇ ਇਨਕਾਰ ਕਦੋਂ ਕੀਤਾ? ਜਿਹੜੇ ਜਿਹੜੇ ਗ੍ਰੰਥ ਪੜ੍ਹੇ ਸੀ ਫਿਰ ਉਹ ਲਿਖ ਕੇ ਫਿਰ ਮੋਹਰ ਲਾ ਕੇ ਦਿੱਤਾ ਵੀ ਹਾਂ ਠੀਕ ਹੈ ਵੀ ਤੂੰ ਵੀ ਇਹ ਗ੍ਰੰਥ ਜਿਹੜੇ ਅਧਿਐਨ ਕੀਤੇ ਹੈ। ਤੇ ਇਉਂ ਸਾਧ ਸੰਗਤ ਜੀ ਬੇਨਿਯਮੀ ਕਥਾ ਜਿਹੜਾ ਪਦ ਹੈ ਸਦਾ ਵਿਧਾਨ ਕਹਿੰਦਾ ਜਿਹੜੇ ਪਦ ਦਾ ਅਰਥ ਕਰਨਾ ਹੈ ਉਹਨੂੰ ਪਹਿਲਾਂ ਪਦ ਸ਼ੇਦ ਕਰ ਸੰਗਤ ਨੂੰ ਸਮਝਾਉਣ ਵਾਸਤੇ ਸਰੋਤਿਆਂ ਨੂੰ ਸਮਝਾਉਣ ਲਈ ਪਹਿਲਾਂ ਪਾਠ ਨੂੰ ਪਦ ਜਿਵੇਂ ਪਹਿਲਾ ਨਿਯਮ ਮੈਂ ਆਪਦੇ ਨੂੰ ਅਰਜ਼ ਕਰਾਂ ਕਿ ਗੋ ਜਮਾਂ ਸਾਈਂ ਇਹ ਪਦ ਸ਼ੇਦ ਹੋ ਗਿਆ ਇਕੱਠਾ ਪਾਠ ਆ ਗੁਰਸਾਈਂ ਦੇਖੋ ਜੇ ਤਾਂ ਗੁਰਬਾਣੀ ਸਮਝ ਕੇ ਚੱਲਣੀ ਫਿਰ ਤਾਂ ਕਥਾ ਹੋ ਗਈ ਇਸ ਤਰ੍ਹਾਂ ਅਤੇ ਨਹੀਂ ਤਾਂ ਹੁਣ ਅੱਧਾ ਅੰਗ ਗੁਰੂ ਸਾਹਿਬ ਮੈਂ ਕਰ ਦੇਣਾ ਸੀ ਕਥਾ ਨਾ ਤੁਹਾਡੇ ਪੱਲੇ ਮਿਲਦਾ ਕੁਛ ਨਾ ਮੈਨੂੰ ਮਿਲਦਾ ਸਭ ਇੱਕ ਇੱਕ ਪਦ ਸਮਝ ਕੇ ਚੱਲੋ ਅੱਜ ਨੂੰ ਸਾਨੂੰ ਪਦ ਭੁੱਲ ਗਿਆ ਮੁੜ ਕੇ ਦਸ ਵਾਰੀ ਆਵੇ ਜਿੰਨਾ ਚਿਰ ਤੁਹਾਡੇ ਕੋਲ ਮੈਨੂੰ ਦੁਬਾਰੇ ਪੁੱਲਣ ਦੀ ਲੋੜ ਨਾ ਪਵੇ ਤੁਹਾਨੂੰ ਦੁਬਾਰੇ ਸਮਝਣ ਦੀ ਲੋੜ ਨਾ ਪਵੇ ਇੱਕ ਵਾਰੀ ਸਮਝ ਗੁਸਾਈ ਕੀ ਹੁੰਦਾ ਇਹ ਪਦ ਸ਼ੇਰ ਕੀਤਾ ਅਤੇ ਦੂਸਰਾ ਹੈ ਪਦੇ ਸ਼ਦਾ ਪਦਾਰਥ ਕਥ ਫਿਰ ਵੱਖਰੇ ਪਦ ਕਰਕੇ ਪਦ ਸ਼ੇਰ ਕਰਕੇ ਇੱਕ ਇੱਕ ਪਦ ਆ ਪਦ ਅਰਥ ਕਰ ਇਹ ਪਦਾਰਥ ਨੇ ਇਹਦਾ ਪਹਿਲਾਂ ਬੋਲਣ ਦੇ ਪਦ ਛੇਦ ਕੀਤਾ ਫਿਰ ਆਪਾਂ ਗੋ ਨਾਮ ਧਰਤੀ ਦਾ ਹੈ ਇਹ ਹੁਣ ਪਦ ਅਰਥ ਕਰਨ ਲੱਗੇ ਗੋ ਧਰਤੀ ਨੂੰ ਕਹਿੰਦੇ ਅਤੇ ਸਾਈਂ ਗੋ ਜਮਾਂ ਸਾਈਂ ਸਾਈਂ ਮਾਲਕ ਨੂੰ ਕਹਿੰਦੇ ਨੇ ਅਤੇ ਇਸ ਦਾ ਫਿਰ ਇਕੱਠਾ ਅਰਥ ਕਰਨਾ ਧਰਤੀ ਦਾ ਮਾਲਕ ਸੋ ਕਹੀਏ ਗੋ ਸਾਈਂ ਮਾਲਕ ਪਰਮੇਸ਼ੁਰ ਵਾਲਕ ਅਰਥ ਬਣ ਗਿਆ ਅਤੇ ਚਲੋ ਬਾਕੀ ਦੇ ਪਦ ਵੀ ਆਪਾਂ ਵਿਚਾਰ ਲੈਂਦੇ ਹਾਂ ਪਦੇ ਸ਼ਦਾ ਪਦਾਰਥ ਕਰ ਵਿਗ੍ਰਹਿ ਵਾਕੇ ਜੋ ਤੀਸਰਾ ਨਿਯਮ ਹੈ ਕਿ ਉਹਨਾਂ ਅੱਖਰਾਂ ਨੂੰ ਸੰਧੀ ਪ੍ਰਸ਼ੇਦ ਕਰਕੇ ਫਿਰ ਉਹਦੀ ਵਿਉਂਤਪਤੀ ਕਰਨੀ ਇਹ ਡਿਊਟੀ ਬਣਦੀ ਹੈ ਕਥਾ ਵਾਲੇ ਚੌਥਾ ਨਿਯਮ ਹੈ ਅਨਵੇ ਕਰਨੀ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਦੰਡ ਅਨਵੇ ਖੰਡ ਅਨਵੇ ਦੰਡ ਕਨਵੇ ਕਹਿੰਦੇ ਖੰਡ ਕਨਵੇ ਅਤੇ ਅਨਵੇ ਅਸੀਂ ਉਸ ਨੂੰ ਕਹਿੰਦੇ ਹਾਂ ਜਿਵੇਂ ਰਹਾਉ ਵਾਲਾ ਸ਼ਬਦ ਆ ਗਿਆ ਰਹਾਉ ਅਰਥ ਕਰਨ ਲੱਗੇ ਸਾਰਾ ਸ਼ਬਦ ਛੱਡ ਕੇ ਵਿਚਕਾਰ ਤੋਂ ਰਹਾਉ ਦੀ ਤੁਕ ਪਹਿਲਾਂ ਲੈ ਲਏ ਇਹ ਅਨਵੇ ਪਾਠ ਦੇ ਵਿੱਚ ਸ਼ਬਦ ਹੋਰ ਥਾਂ 'ਤੇ ਚੱਲਦਾ ਅਰਥ ਵਿੱਚ ਹੋਰ ਥਾਂ 'ਤੇ ਚੱਲ ਪਿਆ ਇਹਨੂੰ ਅਨਵੇ ਕਹਿੰਦੇ ਅਤੇ ਇਸ ਤੋਂ ਬਾਅਦ ਜਿਹੜੀ ਅਨਪਤਾਂ ਵਾਲਿਆਂ ਨੂੰ ਸ਼ੰਕਾ ਹੋ ਸਕਦੀ ਹੈ ਉਹ ਸ਼ੰਕਾ ਬਖਤੇ ਨੇ ਕੋਲੋਂ ਕਰਨੀ ਵੀ ਸ਼ੰਕਾਵਾਦੀ ਦਾ ਆਹ ਮਤ ਹੈ ਅਤੇ ਫਿਰ ਛੇਵੇਂ ਨੰਬਰ 'ਤੇ ਸਮਾਧਾਨ ਉਸ ਦਾ ਉੱਤਰ ਦੇਣਾ ਜਿਹੜਾ ਆਹ ਉੱਤਰ ਹੈ ਸਮਾਧਾਨ ਇਹ ਛੇ ਨਿਯਮ ਸਾਡੇ ਲੋਕਾਂ 'ਤੇ ਲਾਗੂ ਹੁੰਦੇ ਆ ਜਿਹੜੇ ਅਸੀਂ ਬੈਠੇ ਹਾਂ ਵਿਆਖਿਆ ਕਰਨ ਦੀ ਜੋ ਤੁਸੀਂ ਡਿਊਟੀ ਦਿੱਤੀ ਹੈ ਡਿਊਟੀ ਸਹੀ ਤਾਂ ਹੀ ਹੋਵੇਗੀ ਜੇ ਉਹਨਾਂ ਨਿਯਮਾਂ ਦੇ ਅਨੁਸਾਰ ਕਥਾ ਹੋਵੇ ਮਹਾਂਪੁਰਖਾਂ ਦਾ ਹੁਕਮ ਸੀ ਵੀ ਇੱਕ ਅੱਖਰ ਵੀ ਅਰਥ ਤੋਂ ਰਹਿਣਾ ਨਹੀਂ ਚਾਹੀਦਾ ਨਹੀਂ ਕਥਾ ਦੋਸ਼ ਗ੍ਰਸਤ ਕਰਾਏਗੀ ਦੋਸ਼ ਆਵੇ ਪਦਰੇ ਅਤੇ ਇੱਥੇ ਤਾਂ ਹੁਣ ਹਿਸਾਬ ਤਾਂ ਰਿਹਾ ਜਾ ਵੀ ਔਲਖ ਨੇ ਚੱਕ ਕੇ ਟੀਕਾ ਕਰ ਦਿੱਤਾ ਇਹਦਾ ਆਪਣੇ ਗੁਰਪ੍ਰਕਾਸ਼ ਸੂਰਜ ਗ੍ਰੰਥ ਦਾ ਮੈਂ ਬਥੇਰਾ ਕਿਹਾ ਵੀ ਭਾਈ ਜੇ ਇਹ ਕੰਮ ਕਰਨ ਲੱਗੇ ਹੈ ਵੀ ਤੁਸੀਂ ਕਮ ਸੇ ਕਮ ਥੋੜ੍ਹੀ ਜਿਹੀ ਦਇਆ ਕਰੋ ਵੀ ਇੱਕ ਤਾਂ ਜੇ ਕੰਮ ਕਰਨ ਲੱਗੇ ਹੈ ਦੁੱਧ ਦੀਆਂ ਮੱਖੀਆਂ ਕੱਢ ਕੇ ਫਿਰ ਵਿਆਖਿਆ ਲਿਖੋ ਜੀ ਜਾਂ ਲਿਖੋ ਜੀ ਉਹ ਨਹੀਂ ਕਰਿਆ ਕਹਿੰਦੇ ਨਹੀਂ ਜੀ ਇਸ ਟਾਈਮ ਨਹੀਂ ਦੂਸਰੀ ਬਾਤ ਇੱਕ ਤਾਂ ਹੁੰਦੀ ਹੈ ਵੀ ਤੁਕ ਰਹਿ ਗਈ ਔਲਖ ਦਾ ਲਿਖਿਆ ਟੀਕਾ ਲਿਆਓ ਮੇਰੇ ਕੋਲ ਮੈਂ ਤੁਹਾਨੂੰ ਦਿਖਾਉਂਦਾ ਪੂਰੇ ਦੇ ਪੂਰੇ ਅਧਿਆਅ ਛੱਡੇ ਹੋਏ ਪੂਰਾ ਅਧਿਆਅ ਹੀ ਰਹਿ ਗਿਆ ਭਾਈ ਜੀ ਦੀ ਨਜ਼ਰ ਹੀ ਨਹੀਂ ਆਇਆ ਗਾਇਬ ਹੈ ਪੂਰਾ ਅਧਿਆਅ ਹੀ ਗਾਇਬ ਹੈ ਅਤੇ ਜਿਹੜਾ ਫਿਰ ਅਰਥ ਤਾਂ ਹਰ ਥਾਂ ਰਹਿੰਦੇ ਰਹਿੰਦੇ ਮੈਨੂੰ ਕਹਿੰਦੇ ਦੱਸੋ ਜੀ ਕੀ ਨੁਕਸਾ ਸਾਡੇ ਟੀਕੇ 'ਚ ਮੈਂ ਲਿਆਓ ਜੀ ਪੋਥੀ ਪੋਥੀ ਲਿਆਉਂਦੀ ਮੈਂ ਹਾਂ ਲਓ ਕੀ ਲਿਖਿਆ ਕਹਿੰਦੇ ਜੀ ਗਣਪਤ ਮੈਂ ਕਿਹਾ ਮੂਲ ਦੇ ਵਿੱਚ ਕੀ ਆ ਕਹਿੰਦੇ ਗਣਪਤ ਮੈਂ ਕਿਹਾ ਟੀਕੇ 'ਚ ਕੀ ਆ ਕਹਿੰਦੇ ਗਣਪਤ ਮੈਂ ਕਿਹਾ ਕਿਸ ਬਲਾ ਦਾ ਨਾਂ ਹੈ ਇਹਨੂੰ ਕਹਿੰਦੀ ਆ ਗਣਪਤ ਟੀਕੇ ਦਾ ਮਤਲਬ ਹੈ ਉਹ ਖੁੱਲੋ ਰੋ ਅਰਥ ਇੱਥੇ ਲਿਖਣਾ ਸੀ ਗਣਪਤ ਦਾ ਅਰਥ ਗਣੇਸ਼ ਫਿਰ ਉਹਨਾਂ ਦਾ ਵੀ ਅਰਥ ਕੀਤਾ ਹੈ ਇਹਦਾ ਖਿਮਾ ਕਰਨੀ ਤੁਹਾਡੇ ਚਰਨਾਂ ਦਾ ਦਾਸ ਹੈ ਮੈਂ ਕੋਈ ਆਪਣਾ ਆਪਾ ਜਣਾਉਣ ਲਈ ਨਹੀਂ ਇੱਥੇ ਆਇਆ ਗੁਰੂ ਕਹਿ ਰਹੇ ਹੋ ਪਰ ਦੁਖਾਂਤ ਹੈ ਸਾਡੇ ਅੱਜ ਅਣਜਾਣ ਬੰਦਿਆਂ ਦੇ ਹੱਥ ਪ੍ਰਚਾਰ ਦੀ ਖੇਡ ਆ ਗਈ ਹੈ ਪੜ੍ਹਨਾ ਨਹੀਂ ਕਿਸੇ ਤੋਂ ਵਿਚਾਰਨਾ ਨਹੀਂ ਤੇ ਸਤਿਗੁਰੂ ਕਿਰਪਾ ਕਰਨ। ਹਾਂ ਦਾ ਅਰਥ ਹਾਂ ਗੁਸਾਈ ਕਿੱਥੇ ਹਨ, ਹਾਂ ਗੁਸਾਈ ਦਾ ਪਹਿਲਵਾਨੜਾ ਉਹ ਧਰਤੀ ਦਾ ਵਰਗ ਅਰਥ ਹੋ ਗਿਆ। ਹਾਂ ਮੈਂ ਗੁਰਮੁਖ ਕਹਿੰਦਾ ਹੈ ਮੈਂ ਰੱਬ ਦਾ ਪਹਿਲਵਾਨ। ਜਿਹੜਾ ਰੱਬ ਦਾ ਪਹਿਲਵਾਨ ਉਹ ਕਿਵੇਂ ਹਾਰ ਜੂਗਾ ਵੇ? ਦੁਨੀਆਂ ਦੇ ਵਿੱਚ ਬੜੇ ਬੜੇ ਅਮੀਰਾਂ ਦੀਆਂ ਟੀਮਾਂ ਹਾਰ ਜਾਂਦੀਆਂ, ਉਹ ਇੱਕ ਦੁਨੀਆਦਾਰਾਂ ਦੀ ਟੀਮ ਹੈ ਤਾਂ ਹਾਰ ਜਾਂਦੀਆਂ। ਜਿਸ ਦੇ ਹੋਵੇ ਬਲ ਕਦੇ ਨਾ ਹਾਰਦਾ, ਉਹ ਥੋੜੀ ਹਾਰ ਜਾਊਗਾ ਜਿਹਦੇ ਬਲ ਪਰਮੇਸ਼ਵਰ ਹੋਵੇ ਕਦੇ। ਕੈਰੂਆਂ ਤੇ ਪਾਂਡੂਆਂ ਦਾ ਇੱਕ ਮਹਾਂਭਾਰਤ ਦਾ ਯੁੱਧ ਹੋਇਆ। ਸੰਖੇਪ ਦੇ ਨਾਲ ਪੁਰਾਣਕ ਕਥਾਵਾਂ ਦੇ ਹਵਾਲੇ ਗੁਰੂ ਗ੍ਰੰਥ ਸਾਹਿਬ ਟੂਕ ਮਾਤਰ ਹੈ। ਵਿਸਥਾਰ ਦੇਖਣਾ ਹੋਵੇ ਤਾਂ ਦਸਮ ਗ੍ਰੰਥ ਦੇ ਵਿੱਚ ਪੂਰਾ ਮਹਾਂਭਾਰਤ ਲਿਖ ਲੈ। ਉਹਦੇ 'ਚ ਇੱਕ ਪ੍ਰਸੰਗ ਆਉਂਦਾ ਹੈ ਕਿ ਕੈਰੂਆਂ ਤੇ ਪਾਂਡੂਆਂ ਨੇ ਦੋਨਾਂ ਨੇ ਆਪਣੀ ਆਪਣੀ ਸ਼ਕਤੀ ਸੈਨਿਕ ਸ਼ਕਤੀ ਵਧਾਉਣ ਵਾਸਤੇ ਯਤਨ ਆਰੰਭ ਦਿੱਤੇ ਔਰ ਫਿਰ ਇੱਕ ਸ਼ਕਤੀ ਜਿਹਦਾ ਆਸਰਾ ਦੋਨਾਂ ਨੇ ਤੱਕਿਆ ਧਰਮ ਪੁੱਤਰ ਯੁਧਿਸ਼ਠਿਰ ਥੋੜ੍ਹਾ ਜਿਹਾ ਲੇਟ ਹੋ ਗਿਆ ਅਤੇ ਦੁਰਯੋਧਨ ਚਲਾਕ ਦੇਖਿਆ ਪਹਿਲਾਂ ਚਲਾ ਗਿਆ। ਭਗਵਾਨ ਕ੍ਰਿਸ਼ਨ ਜੀ ਸੁੱਤੇ ਪਏ ਸੀ, ਇਹ ਹੰਕਾਰੀ ਸੀ ਸਿਰਾਣੇ ਵਾਲੇ ਪਾਸੇ ਖੜਾ ਰਹਿ ਗਿਆ। ਜਦੋਂ ਉੱਠਣਗੇ ਉਦੋਂ ਗੱਲ ਕਰੋ। ਧਰਮ ਪੁੱਤਰ ਆਇਆ ਬਾਅਦ 'ਚ, ਉਹ ਪੈਰਾਂ ਵਾਲੇ ਪਾਸੇ ਹੱਥ ਜੋੜ ਕੇ ਖੜਾ ਗਿਆ। ਜਦੋਂ ਨੇਤਰ ਖੁੱਲ੍ਹੇ ਭਗਵਾਨ ਨੂੰ ਦੇਖੋ, ਜਦੋਂ ਬੰਦਾ ਲੰਮਾ ਪਿਆ ਉਹਦੇ ਜਦੋਂ ਨੇਤਰ ਖੁੱਲ੍ਹਦੇ ਪੈਰਾਂ ਵਾਲੇ ਪਾਸੇ ਨੂੰ ਜਾਊਗੀ ਦ੍ਰਿਸ਼ਟੀ। ਉਹ ਜਦੋਂ ਵੇਖਿਆ ਕਹਿੰਦੇ ਆਓ ਧਰਮ ਪੁੱਤਰ ਜੀ ਦ੍ਰਿਸ਼ਟੀ ਕੈਸੇ ਆਏ? ਕਹਿੰਦੇ ਮਹਾਰਾਜ ਵੀ ਧਰਮ ਯੁੱਧ ਹੋਣ ਵਾਲਾ, ਤੁਹਾਡੀ ਮਦਦ ਵਾਸਤੇ ਆਇਆ। ਉਹ ਕਹਿੰਦਾ ਜੀ ਗਲਤ ਬਾਤ ਆ, ਪਹਿਲਾਂ ਮੈਂ ਆਇਆ, ਪਹਿਲਾਂ ਮੇਰੀ ਸੁਣੋ। ਦੁਰਯੋਧਨ ਤੂੰ ਕਿੱਥੇ ਆ? ਸਿਰਾਣੇ ਵਾਲੇ ਪਾਸੇ ਖੜਾ। ਮੂਰਖ ਸੀ, ਨਿਮਰ ਕਰਨ ਸੀ, ਝਗੜਾ ਪਾ ਕੇ ਬਹਿ ਗਿਆ ਉੱਥੇ। ਧਰਮ ਪੁੱਤਰ ਕਹਿੰਦਾ ਮਹਾਰਾਜ ਫਿਰ ਵੀ ਮੇਰਾ ਛੋਟਾ ਭਾਈ ਹੈ, ਜਦੋਂ ਕਿਸੇ ਚੀਜ਼ ਦੀ ਵੰਡ ਹੋਵੇ ਛੋਟਿਆਂ ਨੂੰ ਹੱਥ ਪਹਿਲਾਂ ਦਿੱਤਾ ਜਾਂਦਾ ਹੈ, ਵੀ ਇਸ ਕਰਕੇ ਪਹਿਲਾਂ ਇਸੇ ਨਹੀਂ ਸੁਣ। ਹਾਂ ਮੈਂ ਦੱਸ ਤਜੋਦ। ਕਹਿੰਦੇ ਜੀ ਮਦਦ ਚਾਹੀਦੀ। ਕਹਿੰਦੇ ਮੇਰੀ ਮਦਦ ਦੇ ਦੋ ਹਿੱਸੇ ਆ, ਤੈਨੂੰ ਕਿਹੜਾ ਹਿੱਸਾ ਚਾਹੀਦਾ? ਦੋਨਾਂ ਦੀ ਵਿਆਖਿਆ ਕਰੋ, ਫਿਰ ਜਿਹੜਾ ਪਸੰਦ ਆਊਗਾ ਮੈਂ ਲੈ ਲੂੰਗਾ। ਕਿਤੇ ਝਗੜੇ ਵਾਲੀ ਜਗ੍ਹਾ ਦਾ ਪੰਚਾਇਤ ਫੈਸਲਾ ਕਰ ਦੇਵੇ ਦੋ ਹਿੱਸੇ ਵੀ ਲਓ ਭਾਈ, ਹੁਣ ਤੇਰੀ ਉੱਛਲ ਹੈ ਚੱਕ ਲੈ ਕਿਹੜੀ ਢੇਰੀ ਚੱਕਣੀ ਹੈ। ਭਗਵਾਨ ਕਹਿੰਦੇ ਦੋ ਹਿੱਸੇ ਮੇਰੇ, ਇੱਕ ਪਾਸੇ ਮੇਰੀ ਸੈਨਿਕ ਸ਼ਕਤੀ ਜਿੰਨੇ ਵੀ ਯਾਦਵਾਂ ਦੀ ਸੈਨਾ ਸ਼ਸਤਰਧਾਰੀ ਯੋਧੇ, ਇੱਕ ਪਾਸੇ ਮੈਂ ਇਕੱਲਾ। ਔਰ ਦੁਰਯੋਧਨ ਮੈਂ ਕੋਈ ਸ਼ਸਤਰ ਨਹੀਂ ਉਠਾਉਂਗਾ, ਜਿਹਦੇ ਕਿ ਨਹੀਂ ਹੋਊਗਾ ਇਕੱਲਾ ਹੀ ਹੋਊਗਾ ਬਸ। ਹੁਣ ਤੈਨੂੰ ਦੱਸ ਕਿਹੜਾ ਚਾਹੀਦਾ? ਕਹਿੰਦਾ ਜੀ ਤੇ ਮੈਂ ਤੁਹਾਨੂੰ ਕੀ ਕਰਨਾ ਜਦੋਂ ਸ਼ਸਤਰ ਨਹੀਂ ਚੱਕਣਾ? ਮੈਨੂੰ ਤਾਂ ਆਹ ਚਾਹੀਦੀ ਆ, ਫੌਜ ਚਾਹੀਦੀ ਆ। ਪ੍ਰਸੰਨ ਹੈ? ਕਹਿੰਦੇ ਜੀ ਪ੍ਰਸੰਨ। ਧਰਮ ਪੁੱਤਰ ਤੂੰ ਬੋਲ। ਕਹਿੰਦਾ ਜੀ ਹੁਣ ਮੈਂ ਕੀ ਬੋਲਣਾ, ਜਿਹੜਾ ਬਚਿਆ ਖੁਚਿਆ ਉਹ ਮੇਰੇ ਹੀ ਸੀ ਆ ਗਿਆ। ਅੱਛਾ ਵੀ ਧਰਮ ਪੁੱਤਰ ਇਉਂ ਦੱਸ, ਜੇ ਮੈਂ ਮੌਕਾ ਤੈਨੂੰ ਪਹਿਲਾਂ ਦਿੰਦਾ ਤੂੰ ਕੀ ਮੰਗਦਾ? ਕਹਿੰਦਾ ਜੀ ਮੈਂ ਤਾਂ ਮੰਗਣੇ ਤੁਹਾਨੂੰ ਆਇਆ, ਮੈਨੂੰ ਤੁਹਾਡੀ ਸੈਨਾ ਦੀ ਕੋਈ ਲੋੜ ਨਹੀਂ, ਮੈਨੂੰ ਤੂੰ ਚਾਹੀਦਾ। ਭਗਵਾਨ ਜੀ ਬੋਲੇ ਇਹ ਦ੍ਰਿਸ਼ਟਾਂਤ ਹੈ। ਇੰਨੀ ਕੁ ਗੱਲ ਸੁਣ ਕੇ ਘਬਰਾ ਜਾਂਦੇ ਨੇ ਜਾ ਕੇ, ਲਓ ਜੀ ਅੱਜ ਰੰਧਾਵੇ ਵਾਲਾ ਬਾਹਮਣਵਾਦ ਦੀ ਕਥਾ ਕਰਦਾ ਸੀ। ਇਹ ਸਟੈਂਪ ਕੋਲ ਆ ਜਿਹੜੇ ਐ ਠੱਪਾ ਹੀ ਲਾਉਣਾ, ਬਸ ਅਕਲ ਦੀ ਬਾਤ ਨਹੀਂ। ਐਗਜੈਂਪਲ ਤੁਸੀਂ ਜਿਹੜੀ ਮਰਜ਼ੀ ਦੇ ਸਕਦੇ ਹੋ, ਇਹ ਕਥਾ ਹੈ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਗ੍ਰੰਥ ਸਾਹਿਬ ਸਾਡਾ ਕੱਲਿਆਂ ਦਾ ਥੋੜ੍ਹੀ, ਸਾਰੀ ਦੁਨੀਆਂ ਦਾ ਮਨੁੱਖਤਾ ਵਾਸਤੇ। ਕਹਿਣ ਲੱਗੇ ਮਹਾਰਾਜ ਮੈਂ ਤਾਂ ਵੀ ਤੁਹਾਨੂੰ ਮੈਂ ਮੰਗਦਾ, ਮੈਂ ਤੁਹਾਡੀ ਫੌਜ ਨਹੀਂ ਸੀ। ਕਹਿੰਦੇ ਫਿਰ ਧਰਮ ਪੁੱਤਰ ਯਾਦ ਰੱਖ, ਜਿੱਥੇ ਧਰਮ ਹੈ ਉੱਥੇ ਈਸ਼ਵਰ ਹੈ, ਜਿੱਥੇ ਈਸ਼ਵਰ ਹੈ ਉੱਥੇ ਜਿੱਤ ਹੈ। ਤਾਂ ਗੁਰਮੁਖ ਕਹਿੰਦਾ ਇੱਥੇ ਕਿ ਹਾਂ ਮੈਂ ਗੁਸਾਈ ਦਾ ਪਹਿਲਵਾਨੜਾ, ਮੈਨੂੰ ਰੱਬ ਨੇ ਆਪਣਾ ਪਹਿਲਵਾਨ ਬਣਾ ਦਿੱਤਾ, ਮੈਂ ਪਰਮਾਤਮਾ ਦੇ ਆਸਰੇ ਲੜਨਾ, मैं संसार दे आसरे नहीं लगा, हाँ मैं गुसाई का पैर। ते अगे दसते हैं मुझे तुकती
मैं उचित मगड़ा,
मैं दास ने गुरु के चरण परसे, सतगुरु मेरा जंग होने वाला है मनमुखता दे नाल, दो पक्ष ने इस लड़ाई दे, बड़े बड़े जवान दुए पासे शक्तिशाली जवान खड़े ने, काम क्रोध लोभ वो हंकार एक एक पहलवान धोन से गोडा रखे तो छड़दा कख नहीं, ते मैं तुहाडे आसरे लड़ लग्या, ते मैं गुरु नूं मिलके मैं गुरमिल उच्च दमागड़ा, उच्च दमागड़ा तुहाडे विचों जिहड़े उत्थे पंजाब च हिंदुस्तान दे विच कुश्तियां देखदे रहे हो, ये मल्लां दे ਉਹ ਅਖਾੜਾ ਬਣਾਇਆ ਜਾਂਦਾ ਵੀ ਇਹਦੇ ਵਿੱਚ ਵਿੱਚ ਪਹਿਲਵਾਨ ਕੁਸ਼ਤੀ ਲੜਨਗੇ, ਸਾਰੇ ਲੋਕ ਗੋਲ ਘੇਰਾ ਕੱਤ ਕੇ ਬਾਹਰ ਖੜੇ ਹੋਣਗੇ, ਅੰਦਰ ਨਹੀਂ ਆਉਗੇ, ਦੇਖ ਸਕਦੇ ਹੋ ਅੰਦਰ ਨਹੀਂ ਆਉਗੇ, ਤੇ ਉਹਦੇ ਵਿਚਕਾਰ ਇੱਕ ਲੰਮਾ ਜਿਹਾ ਬਾਂਸ, ਉਹਦੇ ਉੱਤੇ ਇੱਕ ਕੱਪੜਾ ਬਣਿਆ ਹੁੰਦਾ, ਉਹਨੂੰ ਕਹਿੰਦੇ ਝੰਡੀ, ਜਿਹੜਾ ਜਿੱਤ ਗਿਆ ਝੰਡੀ ਬਣੂਗਾ, ਉਹਨੂੰ ਉੱਚ ਦਬਾਲਣਾ ਕਹਿੰਦੇ, ਉੱਚੇ ਥਾਂ 'ਤੇ ਬੰਨਿਆ ਹੁੰਦਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕੈਸਾ ਨਕਸ਼ਾ ਕਹਿੰਦੇ ਆ ਕੁਸ਼ਤੀਆਂ ਦਾ, ਕਹਿੰਦੇ ਮੈਂ ਗੁਰੂ ਨੂੰ ਮਿਲ ਕੇ ਪ੍ਰੇਮ ਰੂਪੀ ਜਿਹੜਾ ਰੱਬ ਦਾ ਪ੍ਰੇਮ ਪੈਦਾ ਕਰਨਾ ਹੈ, ਇਹ ਮੈਂ ਉੱਚਾ ਦਮਾਲੜਾ ਇਹ ਸਜਾਇਆ, ਇਹ ਹੈ ਝੰਡੀ ਦਾ ਵਸਤਰ ਜਿਹੜੀ ਪ੍ਰੇਮ ਦੇ ਨਾਲ ਪਰਮਾਤਮਾ ਪ੍ਰਾਪਤ ਹੋਊਗਾ, ਤੇ ਝੰਡੀ ਉਹੀ ਪੱਟੂਗਾ ਭਾਈ ਜਿਹਦੇ ਕੋਲ ਉੱਚ ਦਮਾਲੜਾ ਪ੍ਰੇਮ ਦਾ ਹੈ। ਸੱਚ ਕਹੂੰ ਸੁਣ ਲੈ ਹੋ ਸਵੈ, ਜਿਨ ਪ੍ਰੇਮ ਕੀ ਉਹ ਦਿਨ ਹੀ ਪ੍ਰਭ ਪਾਇਓ। ਮੈਂ ਗੁਰਮਿਲ ਕੁਛ ਦਿਮਾਗ, ਗੁਰੂ ਨਾਨਕ ਦੇ ਘਰ ਵਿੱਚ ਇਕੱਲੀ ਭਗਤੀ ਨਹੀਂ ਹੈ, ਭਗਤੀ ਦੇ ਨਾਲ ਪ੍ਰੇਮਾ ਭਗਤੀ ਹੈ, ਭਾਉ ਭਗਤੀ ਹੈ, ਭਾਏ ਭਗਤੀ ਕਹੋ ਭਾਉ ਭਗਤੀ ਕਹੋ ਭਾਈ ਗੁਰਦਾਸ ਕੇ। ਸੋ ਇਸ ਕਰਕੇ ਮੈਂ ਗੁਰਮਿਲ ਕੁਛ ਦਿਮਾਲੜਾ, ਇਹ ਮੈਂ ਉੱਚਾ ਦਮਾਲੜਾ ਜਾਣੀ ਝੰਡੀ ਪ੍ਰੇਮ ਰੂਪੀ, ਤੇ ਇਸ ਪ੍ਰਕਾਰ ਦੱਸਦੇ ਹਨ ਜੀ,
ਸਭ ਹੋਈ ਸਿੰਜ ਇਕੱਠੀਆ ਦਈਓ ਬੈਠਾ ਵੇਖੈ ਆਜਿਓ।
ਤੇ ਹੁਣ ਸਿੰਜ ਇਕੱਠੀ ਹੋ ਗਈ ਸਾਰੀ, ਆ ਸਾਰਾ ਸੰਸਾਰ ਛਿੰਜ ਪਈ ਹੋਈ, ਸਾਰੇ ਲੋਕ ਕੁਸ਼ਤੀਆਂ ਲੜ ਰਹੇ, ਮਨਮੁਖ ਇੱਕ ਪਾਸੇ ਗੁਰਮੁਖ ਇੱਕ ਪਾਸੇ, ਕਾਮ ਕਰੋ ਲੋਭ ਅਹੰਕਾਰ ਇੱਕ ਪਾਸੇ, ਸਤ ਸੰਤੋਖ ਦਇਆ ਧਰਮ ਵਿਚਾਰ ਇੱਕ ਪਾਸੇ, ਦੋ ਪੱਖਾਂ 'ਚ ਲੜਾਈ ਹੋ ਗਈ। ਇਸ ਕਰਕੇ ਫਿਰ ਸਭ ਹੋਈ ਛਿੰਝ ਇਕੱਠੀ, ਇਹਨੂੰ ਛਿੰਝ ਪੈਣਾ ਕਹਿੰਦੇ ਸੀ, ਜਿੱਥੇ ਬਹੁਤ ਸਾਰੇ ਲੋਕ ਇਹ ਤਮਾਸ਼ਾ ਦੇਖਣ ਵਾਸਤੇ ਆਉਂਦੇ, ਛਿੰਝ ਪੈ ਰਹੀ, ਪਹਿਲਵਾਨਾਂ ਦੀਆਂ ਕੁਸ਼ਤੀਆਂ ਨੂੰ ਛਿੰਝ ਕਹਿੰਦੇ ਸੀ। ਸਭ ਹੋਈ ਛਿੰਝ ਇਕੱਠੀ ਆ ਦਈਓ ਬੈਠਾ ਵੇਖੈ ਆਪ ਜੀ, ਦਈਓ ਨਾਮ ਪ੍ਰੇਰਿਤ ਦਾ ਹੈ, ਸਾਰਿਆਂ ਨੂੰ ਪ੍ਰੇਰਨਾ ਕਰਨ ਵਾਲਾ ਕੌਣ ਹੈ? ਵਾਹਿਗੁਰੂ। ਉਹ ਇੱਕ ਪਾਸੇ ਬੈਠਾ, ਸਭਨਾ ਧੰਦੇ ਲਾਏ ਆਪ ਛੁਪਾਇਆ, ਦੇਖ ਰਿਹਾ ਸਾਰਾ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਤੇਰੀ, ਤੇ ਉਹ ਸਾਰਿਆਂ ਨੂੰ ਮੱਲ ਖੜਾ ਰਚ ਕੇ ਨਾ ਵੇਖੇ ਵਿਕਸੈ ਕਰ ਵਿਚਾਰ, ਉਹ ਇਸ ਤਰ੍ਹਾਂ ਵਿਕਸ ਰਿਹਾ, ਪ੍ਰਸੰਨ ਹੋ ਰਿਹਾ ਵੀ ਖੇਡ ਬੱਚੇ ਖੇਡਦੇ ਆ, ਜਿਵੇਂ ਬੱਚੇ ਖੇਡਦੇ ਹੋਣ ਨਾ, ਭਾਵੇਂ ਇਲਦਾਂ ਹੀ ਕਰਦੇ ਹੋਣ, ਮਾਂ ਪਿਓ ਫਿਰ ਵੀ ਖੁਸ਼ ਹੁੰਦੇ ਆ, ਕਹਿੰਦੇ ਬੇਚੇ ਖੇਡਦੇ। ਤੇ ਇਸ ਪ੍ਰਕਾਰ ਉਹ ਦਈਓ ਨਾਮ ਪ੍ਰੇਰਕ ਦਾ ਹੈ, ਇਹਦੇ ਵਿੱਚ ਉਚਾਰਨ ਭੇਜਦਾ ਹੈ, ਜਿੱਥੇ ਮੀਆ ਅੱਖਰ ਆ ਜਾਂਦਾ ਹੈ, ਇਹਦੇ ਨਾਲ ਕੈਸੀ ਮਾਤਰਾ ਲੱਗੀ ਹੋਈ ਹੈ, ਉੱਥੇ ਉਚਾਰਨ ਬਦਲ ਜਾਂਦਾ ਹੈ, ਕਿਹੜੀ ਮਾਤਰਾ ਦੇ ਨਾਲ ਜਾਈਏ ਨੇ ਕੀ ਆਵਾਜ਼ ਦੇਣੀ ਹੈ। ਤੇ ਇਸ ਦੀ ਵਰਤੋਂ ਜਿਹੜੀ ਹੈ ਉਹ ਸਾਸ ਜੀ ਬਹੁਤ ਕਿਸਮ ਦੀ ਹੈ, 28 ਜਾਂ 38 ਕਿਸਮ ਦੀ, ਮੈਨੂੰ ਥੋੜ੍ਹੀ ਜਿਹੀ ਸਿਮਰਤੀ ਭੁੱਲੀ ਹੋਈ ਹੈ। ਮਹਾਂਪੁਰਖਾਂ ਨੇ ਇਕੱਲੇ ਇਕੱਲੇ ਪਦ ਦੇ ਨਾਲ ददे नाल यही आया तो की बनो है, और जे सहारी लगी है जे औंकर लगे है तो ये सारे मात्रा दे निकल देना। मात्रा दो किस्म की होती है, एक दीर्घ मात्रा है तो लघु मात्रा, तो उहदे नाल फिर आवाज बदलती है। जो ददे नूं सहारी लगी हो गई तो औंकर लगे होगी, जे उहनूं सहारी लगी हो गई तो फिर समझाउण वास्ते जिवें मुखवाक आउंदा है, एक उस दे विच भी साह सिंह दद्दा ते यही नूं सहारी है, ते उस दे उचारण करन दा जिहड़ी रीत है विद्यार्थी नूं इह दसणा पैंदा है कि भाई इस तरह जिवें फार्मूले तों बिना सवाल हल नहीं हुंदा, भी तूं इउं समझ भी यही नूं एक मिनट लई समझ लै भी यहीआ है ही नहीं, यहीआ हैगा लेकिन समझण वास्ते फार्मूला है कि समझ लै भी दो ईड़ियां लगिया हुई हैं, एक ईड़ी नूं सिहारी है एक ईड़ी नूं बिहारी लगी हुई है, जिवें दो ईड़ियां आवाज़ नूं लमका के आवाज़ देणगियां उस तरह यहीए दी आवाज़ दद्दे दे नाल जे सिहारी लगी होवे तां आवाज़ आ जाएगी। जो सतगुरां दे गुरु अर्जन देव जी का वचन है ना, जित पार ब्रह्म चित आय सो कर, इस तो अगे शब्द है सो कर, हुण जे संत्या हुई है तां बोल दू ठीक, नहीं तां कोई सो करता है वसाया कह दूंगा, जो तां सो कर दे वसाया कह दूं, खतरनाक खेड है, इत्थे सौखा जिहा उचारण नहीं है। ते यूनिवर्सिटी वाले ने बुलाया, मैं पूरी यहीआं दी लिस्ट लैके गया, उत्थे दिशा सी कि गुरबाणी का शुद्ध उचारण, मैं कहा जे शुद्ध उचारण करना है तां लिखती प्रूफ है मेरे को 28 किस्म की, तो कली यही दी आवाज है। गुरु ग्रंथ साहब खोज विभाग पंजाबी यूनिवर्सिटी पटियाला, वो हैरान हो गए कहिंदे जी असी तां डेरिया की विद्या नूं समझदे सी भी एवें अनपढ़ हुंदे आ चोले वाले, पर कम तां उदों भी तां दा होया वै जिहड़ा साडे ते PhD वाले नहीं कर सकते, वो तुसी चोलिया वाले जिहड़े, मैं कहा जी चोले दे नाल विद्या का की संबंध है, चाहे पेंट है चाहे चोला है, विद्या तो दिमाग नाल पढ़नी है बुद्ध नाल, ते उहदा उचारण किवें करना है, जदों कितें ये अखर आ जाण जिहड़े माई भाई पाठ करन वाले आ वो ध्यान नाल सुन लो, जित पार ब्रह्म चित आया सो कर दे बसाया, जवाड़ा ऐ हिलू हेठां तों उन्ना चिर आवाज नहीं निकलनी शुद्ध, जवाड़ा हिलाउणा नहीं चाहुंदे ते उही सड़ जांदा, क्यों इस करके पाठ गलत हो जांदा है, शुद्ध पाठ करना बहुत औखा है। सो इस करके सतसंग जी इत्थे है प्रेरक दा आवाज, उत्थे भी इत्थे ते यही है, ते ईड़ी ते ऊड़े नूं औंकड़ लग्या होवे उस तरह की आवाज इत्थे लगे। सो इस करके महाराज साहिब कहिंदे है कि वह प्रेरक एक पासे बैठा देख रहा सारिआं नूं,
वात वजन टमक भेरिया,
वात हवा का नाम, ते बाजा जदों भी बजूगा हवा तो बिना बजी नहीं सकता, बजाया बाजा पौन हवा तो बिना, जे नगारे दे विच हवा ना होवे उहनूं मिट्टी दा भर दिओ बजा के दिखाओ उहनूं किवें बजा लोगे। आ हुणे भाई साहब कीर्तन करदे जां जोड़ी पई है तबला पिया इहनूं मिट्टी दा भर दिओ सिर ते बजा के दिखाउण दी किवें बजदी, बात हवा दे नाल ही बजदी, ते कुछ बाजे ऐसे है, ते हुण इहदे च बात वजन टमक भेरी आ, टमक कहिंदे छोटे बाजे नूं जिहड़ा टमक टमक दी आवाज दिंदा, ਭੇਰੀਆਂ ਕਹਿੰਦੇ ਵੱਡੇ ਨਗਾਰੇ, ਤੇ ਮਹਾਰਾਜ ਕਹਿੰਦੇ ਵੀ ਇੱਥੇ ਜਿਹੜਾ ਸੰਸਾਰ ਦੇ ਮੱਲ ਅਖਾੜੇ ਵਿੱਚ ਵੱਖਰੇ ਵੱਖਰੇ ਜੀਵਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ, ਛੋਟੇ ਜੀਵਾਂ ਦੀਆਂ ਛੋਟੀਆਂ ਛੋਟੀਆਂ ਆਵਾਜ਼ਾਂ, ਵੱਡਿਆਂ ਜੀਵਾਂ ਦੀਆਂ ਵੱਡੀਆਂ ਵੱਡੀਆਂ ਆਵਾਜ਼ਾਂ, ਸ਼ੇਰ ਦੀ ਕਿੰਨੀ ਵੱਡੀ ਆਵਾਜ਼ ਆ, ਵੱਡਾ ਨਗਾਰਾ, ਕਹਿੰਦੇ ਬਸ ਇਹ ਛੋਟੇ ਤੇ ਵੱਡੇ ਨਗਾਰੇ ਹੀ ਬਦਲ ਰਹੇ ਆ ਜਿਹੜੇ ਆਵਾਜ਼ਾਂ ਆ ਰਹੀਆਂ ਸੰਸਾਰ ਦੇ ਅਖਾੜੇ ਵਿੱਚ। ਵਾਹਿਗੁਰੂ ਕਿਰਪਾ ਕਰੇ ਭਾਈ, ਜਿਹੜੇ ਜਾਨਵਰ ਵੀ ਹੈ ਜਿਵੇਂ ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਹੋਂ ਬਲਿਹਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਵਾਸ, ਕੱਕਰ ਜੋਗਨ ਥਲ ਬਸਨ ਰੱਬ ਨਾ ਛੋੜ। ਉਹਨਾਂ ਪੰਛੀਆਂ ਤੋਂ ਬਲਿਹਾਰ ਜਾਵਾਂ ਜਿਹੜੇ ਨਾਮ ਜਪਦੇ ਆ, ਇਹਨੂੰ ਘੁਮਾ ਕੇ ਜਿਵੇਂ ਮਰਜ਼ੀ ਸਾਡੇ ਗਿਆਨੀ ਅਰਥ ਕਰੀ ਆ, ਪਰ ਸਿੱਧਾ ਅਰਥ ਇਹ ਵੀ ਹੈ ਵੀ ਜਾਨਵਰ ਵੀ ਜਪਦੇ ਹੁੰਦੇ ਆ। ਜੇ ਨਹੀਂ ਕਿਸੇ ਨੂੰ ਅਤਵਾਰ ਵੀ ਮੇਰੀ ਗੱਲ ਗਲਤ ਲੱਗਦੀ ਹੈ ਤਾਂ ਇੱਕ ਦਿਨ ਵਾਸਤੇ ਮੈਂ ਟੋਰਾਂਟੋ ਜਾਣਾ, ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਤੋਤਾ ਨਾਮ ਜਪਦਾ ਦਿਖਾ ਦਿੰਦਾ। ਭਾਈ ਹਰਭਜਨ ਸਿੰਘ ਇੰਜੀਨੀਅਰ, ਤੇ ਉਹ ਕਿਤੇ ਜਾ ਰਿਹਾ ਸੀ ਕਿ ਤੋਤੇ ਨੂੰ ਦੂਸਰੇ ਜਾਨਵਰਾਂ ਨੇ ਨਾ ਨੋਚ ਨੋਚ ਕੇ ਉਹਦੇ ਖੰਭ ਵੀ ਪੱਟ ਦਿੱਤੇ, ਵਿਚਾਰੇ ਦਾ ਲਹੂ ਲੁਹਾਨ ਕਰ ਦਿੱਤਾ। ਉਹ ਹਰਭਜਨ ਸਿੰਘ ਨੇ ਦਇਆ ਕੀਤੀ, 68 ਤੀਰ ਸਾਗਰ ਪੁੰਨ ਜੀ ਦਇਆ ਪ੍ਰਵਾਨ, ਉਹ ਤੋਤਾ ਚੁੱਕ ਲਿਆ। ਉਹ ਤੋਤੇ ਦੀ ਭਾਈ ਸਾਹਿਬ ਨਾਲ ਗੂੜੀ ਦੋਸਤੀ ਪਈ ਹੁੰਦੀ ਹੈ, ਮੈਨੂੰ ਘਰ ਲੈ ਕੇ ਗਿਆ ਸੀ, ਭਾਈ ਸਾਹਿਬ ਨਾਲ ਸੀ, ਬਲਕਿ ਅਸੀਂ ਉਹਦੀ ਆਵਾਜ਼ ਜਿਹੜੀ ਹੈ, ਅੱਜ ਕੱਲ੍ਹ ਸਿਸਟਮ ਬਹੁਤ ਹੀ ਵਧੀਆ ਹੋ ਕੇ ਮੈਨੂੰ ਚਲਾਉਣੇ ਨਹੀਂ ਆਉਂਦੇ, ਭਾਈ ਸਾਹਿਬ ਚਲਾ ਲੈਂਦੇ ਆ, ਇਹਨਾਂ ਨੂੰ ਮੋਬਾਈਲ ਦੇ ਵਿੱਚ ਉਹਦੀ ਆਵਾਜ਼ ਫਿੱਟ ਕਰ ਲੈਂਦੇ। ਅਤੇ ਉਹਨੂੰ ਕਿਹਾ ਵੀ ਇਹ ਕਿਸ ਤਰ੍ਹਾਂ ਤੋਤੇ ਦੀ ਕਹਾਣੀ, ਮੈਂ ਜੀ ਕਹਿੰਦਾ ਜੀ ਰੋਣ ਲੱਗ ਗਿਆ ਹਰਭਜਨ ਸਿੰਘ, ਕਹਿੰਦਾ ਜੀ ਕਿਉਂ, ਕਹਿੰਦਾ ਜੀ ਕੋਈ ਪਿਛਲੇ ਜਨਮ ਦਾ ਸੰਬੰਧੀ ਆ ਗਿਆ, ਗੱਲ ਤਾਂ ਇੰਨੀ ਕੁ ਸੀ, ਪਰ ਕਹਿੰਦੇ ਮੈਂ ਪਰਿਵਾਰ ਸਮੇਤ ਬਹਿ ਕੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਸਾਰੇ ਇਕੱਠੇ ਹੋ ਕੇ, ਤੋਤਾ ਪਿੰਜਰੇ 'ਚ ਕਲਾਵੇ ਲਵੇ ਵੀ ਮੈਨੂੰ ਬਾਹਰ ਕੱਢੋ, ਮੈਂ ਵੀ ਤੁਹਾਡੇ ਵਿੱਚ ਬਹਿਣਾ। ਕਹਿੰਦੇ ਅਸੀਂ ਕਿਹਾ ਵੀ ਚੱਲ ਇੱਥੇ ਵਿੱਚੇ ਫਰੀ ਜਾਊਗਾ ਇਹ। ਕਹਿੰਦੇ ਉਹ ਬਹਿ ਗਿਆ, ਆ ਕੇ ਰੋਜ਼ ਬੈਠਣ ਲੱਗ ਗਿਆ, ਦੋ ਚਾਰ ਦਿਨ ਬੈਠਣ ਤੋਂ ਬਹਿ ਦੇਣਾ, ਤੋਤਾ ਵੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਗਿਆ ਨਾਲ। ਅਤੇ ਹੁਣ ਕਹਿੰਦੇ ਤੋਤਾ ਨਾਮ ਜਪਾਉਂਦਾ ਸਾਨੂੰ, ਅਸੀਂ ਨਹੀਂ ਜਾਂਦੇ, ਤੋਤਾ ਸਾਨੂੰ ਜਪਾਉਂਦਾ ਨਾਲ। ਕਹਿੰਦੇ ਲੋਕ ਮੈਨੂੰ ਪੁੱਛਣਗੇ ਹਰਭਜਨ ਸਿੰਘ ਇਹ ਤੋਤੇ ਨੂੰ ਤੈਂ ਸਿਖਾ ਲਿਆ, ਕਹਿੰਦੇ ਮੈਂ ਕਿਹਾ ਇਹਨੇ ਸਾਨੂੰ ਸਿਖਾ ਲਿਆ। ਮੈਂ ਕਿਹਾ ਹਰਭਜਨ ਸਿੰਘ ਵੀ ਨਾਮ ਜਪਾ ਕੇ ਦਿਖਾ, ਮੈਂ ਕਿਤੇ ਸੰਗਤ 'ਚ ਝੂਠੀ ਗੱਲ ਨਾ ਕਿਹਾ ਬੇਟਾ। ਕਹਿੰਦਾ ਲੋ ਜੀ, ਉਹਨੂੰ ਜਦੇ ਹੱਥ ਜਾ ਫੇਰ ਕੇ ਉਹਨੂੰ ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਦੋ ਚਾਰ ਵਾਰ ਗਿਆ ਭਜਨ ਸੁਣੇ ਤਾਂ, ਹੇ ਵਾਹਿਗੁਰੂ ਜੀ ਇੱਕ ਧੁਨ ਹੋ ਕੇ ਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਿੰਨਾ ਚਿਰ ਉਹ ਥੱਕਿਆ ਨਹੀਂ ਤੋਤਾ ਨਹੀਂ ਨਾਮ ਜਪਣ ਤੋਂ ਕੱਢਿਆ। ਸ਼ੁੱਧ ਸ਼ਬਦ, ਮੈਨੂੰ ਬੜੀ ਹੈਰਾਨੀ ਹੋਈ, ਅਤੇ ਤੋਤਾ ਦੇਖਿਆ ਸੀ ਪਹਿਲਾਂ ਇੱਕ ਬੀਬੀ ਦੇ ਕੋਲ, ਪਰ ਉਹ ਇੰਨਾ ਕਲੀਅਰ ਨਹੀਂ ਸੀ ਸੁਣਿਆ। ਅਤੇ ਫਿਰ ਉਹ ਉਡਾਰੀ ਮਹਾਰਾਜ ਸਿਰ 'ਤੇ ਬੈਠਾ, ਐਂ ਭਾਈ ਸਾਹਿਬ ਦਾ ਨਾਂ ਆਦਿ ਕੀਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਰੋਂਦੇ ਆ ਰਾਗ 'ਚ, ਕਹਿੰਦਾ ਜੀ ਇੱਥੇ ਵਸ ਨਹੀਂ ਵੀ, ਸਵੇਰੇ ਜਦੋਂ ਵੀ ਪੌੜੀਆਂ ਉਤਰ ਕੇ ਕੋਈ ਵੀ ਸਾਡੇ ਘਰ ਦਾ ਮੈਂਬਰ ਹੇਠਾਂ ਆਉਂਦਾ ਤਾਂ ਇਹ ਤੋਤਾ ਕਹਿੰਦਾ ਵਾਹਿਗੁਰੂ ਜੀ ਬੁਲਾਉਂਦਾ, ਵਾਹਿਗੁਰੂ ਜੀ ਕਹਿ ਕੇ ਬੁਲਾਉਂਦਾ। ਕਹਿੰਦੇ ਜੇ ਨਾ ਬੋਲੇ ਫਿਰ ਕਹਿੰਦਾ ਵਾਹਿਗੁਰੂ ਜੀ, ਜੇ ਉਹ 10 ਵਾਰੀ ਕਹੇ ਤੂੰ ਨਹੀਂ ਬੋਲਿਆ, ਤੋਤਾ ਖਹਿੜੇ ਨਹੀਂ ਛੱਡਦਾ ਜਿੰਨੀ ਦੇਰ ਤੱਕ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਹੀਂ ਕਢਾ ਦਿੰਦਾ, ਇਕੱਲੇ ਇਕੱਲੇ ਸੰਬੰਧੀ ਨੂੰ ਨਾਮ ਜਪਾਉਂਦਾ ਅਤੇ ਟੋਰਾਂਟੋ ਜਾ ਕੇ ਵੇਖ ਸਕਦੇ। ਜੇ ਭਲੇਖਾ ਲੱਗੇ ਕਿਸੇ ਨੂੰ ਤਾਂ ਜ਼ਰੂਰ ਮੇਰੇ ਨਾਲ ਚੱਲਿਓ, ਅਤੇ ਨਹੀਂ ਆਪਣੇ ਅੱਖੀਂ ਦੇਖੀ ਹੋਈ ਲੜਾਈ ਹੋਈ ਗੱਲ ਮੈਂ ਤੁਹਾਨੂੰ ਕਹਿਣ ਲੱਗੀ। ਇਸ ਕਰਕੇ ਭਾਈ ਬਾਤ ਵਜਨ ਢੰਗ ਕੇ ਢੇਰੀ ਆ ਢੇਰੀ ਆ, ਜਿਹੜੇ ਛੋਟੇ ਛੋਟੇ ਜੀਵ ਵੀ ਨਾ ਪਰਮੇਸ਼ਰ ਦਾ ਨਾਮ ਜਪਦੇ ਆ, ਕਹਿੰਦੇ ਛੋਟੇ ਬਾਜੇ ਹੈ, ਤੋਤੇ ਦੀ ਜ਼ਬਾਨ ਛੋਟੀ ਹੈ, ਛੋਟਾ ਬਾਜੇ ਨਾਮ ਜਪਦਾ, ਪਰ ਬਲਿਹਾਰ ਕਰੀਏ ਕਿ ਜਿਹੜੇ ਪੰਛੀ ਨਾਮ ਜਪਦੇ ਉਹਨਾਂ ਨੂੰ ਵੀ ਗੁਰਬਾਣੀ ਦੇ ਵਿੱਚ ਬਹੁਤ ਆਦਰ ਦਿੱਤਾ ਗਿਆ। ਜੋ ਬੋਲਤ ਹੈ ਮਿਰਗ ਮੀਨ ਪਖੀਰੋ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਇਹ ਢੰਗ ਢੇਰੀਆਂ ਵੱਜਦੀਆਂ, ਢੰਗ ਢੇਰੀਆਂ ਵੱਜਦੀਆਂ, ਛੋਟੇ ਵੱਡੇ ਬਾਜੇ,
ਮਲ ਰੱਖੇ ਲੈਂਦੇ ਫੇਰੀਆ,
ਮਲ ਪਹਿਲਵਾਨ ਅਖਾੜੇ ਦੇ ਵਿੱਚ ਉਤਰੇ ਨੇ। ਤੇ ਹੁਣ ਫਿਰ ਜਦੋਂ ਮਲ ਇੱਕ ਦੂਜੇ ਦੇ ਨਾਲ ਘੁਲਦੇ ਹੈ, ਕੋਈ ਕਿਸੇ ਪਾਸੇ ਨੂੰ ਜਾਂਦਾ, ਕੋਈ ਕਿਸੇ ਪਾਸੇ ਨੂੰ, ਕਦੇ ਕੋਈ ਹੇਠਾਂ ਆ ਗਿਆ, ਕਦੇ ਕੋਈ ਉੱਤੇ ਆ ਗਿਆ, ਐ ਇਸ ਤਰ੍ਹਾਂ। ਅਤੇ ਇੱਧਰ ਵੀ ਕਾਮ ਕਰੋ ਲੋਭ ਅਹੰਕਾਰ ਦੇ ਫੂਰੇ ਖੜਕਦੇ ਆ, ਗੋਡੇ ਪੈਂਦੇ ਆ, ਅਤੇ ਅਖਾੜਾ ਬਣਿਆ ਹੁੰਦਾ। ਇਸ ਪ੍ਰਕਾਰ ਇਹ ਮਲ ਅਖਾੜਾ ਹੈ ਸੰਸਾਰ।
ਨਿਹੱਥੇ ਪੰਜ ਜਵਾਨ ਮੈਂ ਗੁਰਤਾਪੇ ਦਿੱਤੀ ਕੰਡ ਜਿਓ,
ਨਿਹੱਥੇ ਪੰਜ ਜਵਾਨ ਇਹ ਜਿਹੜੇ ਨੇ ਵਿਸ਼ੇਸ਼ ਕਰਕੇ ਇਹ ਪੰਜ ਜਵਾਨ ਸੀ, ਕਾਮ ਕਰੋ ਲੋਭ ਹੰਕਾਰ, ਇਹਨਾਂ ਦੀ ਹੱਤਿਆ ਕਰ ਦਿੱਤੀ। ਦੋਨੇ ਦੋਨੇ ਅਰਥ ਲੈਣੇ, ਯਾਨੀ ਮਾਰ ਦਿੱਤੇ, ਚਿੱਤ ਕਰ ਦਿੱਤੇ। ਨੇਹ ਤੇ ਪੰਜ ਜਵਾਨ ਕਦੋਂ, ਮੈਂ ਗੁਰਤਾਪੀ ਦਿੱਤੀ ਕੰਢ ਜਿਓ, ਜਦੋਂ ਗੁਰੂ ਨਾਨਕ ਨੇ ਮੇਰੀ ਕੰਢ ਤੇ ਕਿਰਪਾ ਰੂਪੀ ਹੱਥ ਰੱਖ ਦਿੱਤਾ ਤਾਂ ਮੈਂ ਪੰਜੇ ਜਵਾਨ ਚਿੱਤ ਕਰ ਦਿੱਤੇ ਕਾਮ ਕਰੋ ਲੋਭ ਹੰਕਾਰ। ਕਿਵੇਂ ਕਰੇ ਚਿੱਤ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅੰਬੇਰ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ। ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਕੰਮ ਸੂਤ ਨਹੀਂ ਹੋਣ ਵਾਲਾ ਹੈ। ਗੁਰ ਕਿਰਪਾ ਜੈ ਨਰ ਕੋਕੇ ਨੇ ਤੇ ਇਹ ਜੋਤ ਪਛਾਣ। ਇਹ ਪੰਜੇ ਜਵਾਨ ਚਿੱਤ ਕਰ ਦਿੱਤੇ ਤੇ ਮੇਰੀ ਜਿੱਤ ਹੋ ਗਈ।
ਸਭ ਇਕੱਠੇ ਹੋਏ ਆਇਆ
ਤੇ ਜਿਸ ਵੇਲੇ ਮੱਲ ਅਖਾੜੇ ਵਿੱਚ ਆਏ ਸੀ ਸਾਰੇ ਇਕੱਠੇ ਹੋ ਕੇ ਆਏ ਸੀ ਪਹਿਲਵਾਨ। ਪਰ ਇਸੇ ਤਰ੍ਹਾਂ ਜੀਵ ਜਦੋਂ ਇਸ ਮੱਲ ਅਖਾੜੇ ਵਿੱਚ ਆਉਂਦੇ ਹੈ, ਸਾਰਿਆਂ ਗੁਰਮੁਖਾਂ ਮਨਮੁਖਾਂ ਦਾ ਜਨਮ ਤਾਂ ਕਹਿੰਦਾ ਨੀ ਵੀ ਤੂੰ ਮੇਰੇ ਹਾਲ ਦਾ ਮੈਂ ਤੇਰੇ ਹਾਲ ਦਾ, ਗੁਰਮੁਖ ਤੇ ਮਨਮੁਖਾਂ ਦੀ ਉਮਰ ਹੋ ਸਕਦੀ ਹੈ ਇੱਕੋ ਜਿਹੀ ਹੋਵੇ? ਇਕੱਠੇ ਆਏ ਆ ਸੰਸਾਰ ਵਿੱਚ, ਜਨਮ ਉਸੇ ਤਰ੍ਹਾਂ ਧਰ ਰਿਹਾ, ਸਭ ਦੀਆਂ ਸ਼ਕਲਾਂ ਇੱਕੋ ਜਿਹੀਆਂ ਨੇ, ਸਭ ਇਕੱਠੇ ਹੋਏ ਆਇਆ। ਤੇ ਹੁਣ ਦੱਸਦੇ ਕਿ ਜਦੋਂ ਛਿੰਝ ਸਮਾਪਤ ਹੋ ਗਈ, ਜਦੋਂ ਛਿੰਝ ਦਾ ਸਮਾਂ ਸਮਾਪਤੀ ਦੇ ਪਹੁੰਚਿਆ ਝੰਡੀ ਪੱਟਣ ਦਾ, ਤੇ ਜਿਹੜਾ ਜਿੱਤਿਆ ਜਿਹੜਾ ਹਾਰਿਆ ਫਿਰ ਇਕੱਠੇ ਨਹੀਂ ਜਾਣਗੇ, ਸਭ ਇਕੱਠੇ ਹੋਏ ਆਇਆ ਸੰਸਾਰ ਦੇ ਵਿੱਚ ਤਾਂ ਗੁਰਮੁਖ ਮਨਮੁਖ ਇਕੱਠੇ ਆਏ ਸਨ।
ਘਰ ਜਾਸਨ ਬਾਟ ਮਿਟਾਇਆ,
ਜਿਹੜੇ ਹਾਰ ਗਏ ਉਹ ਰਸਤੇ ਨੂੰ ਨਹੀਂ ਤੁਰਦੇ। ਕਿਉਂ? ਬਾਟ ਵਟਾ ਕੇ ਰਸਤਾ ਤੋੜ ਕੇ ਵਿੱਚ ਵਟੇ ਨੂੰ ਜਾਂਦੇ ਆ ਕਿ ਲੋਕੀ ਕਹਿਣਗੇ ਆਹ ਜਾਂਦਾ ਜਿਹੜਾ ਹਾਰਿਆ ਸੀ, ਬਦਨਾਮੀ ਹੁੰਦੀ ਹੈ, ਮੂੰਹ ਲੁਕੋ ਕੇ ਜਾਂਦੇ ਆ। ਜਿਹੜੇ ਜਿੱਤੇ ਹੋਏ ਨਾ ਉਹ ਜਾਂਦੇ ਆ, ਲੋਕਾਂ ਦੀ ਸ਼ੋਭਾ ਹੋ ਰਹੀ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਜਿਹੜੇ ਮਨੁੱਖਾ ਸਰੀਰ ਨੂੰ ਧਾਰਨ ਕਰਕੇ ਨਾ ਕਾਮ ਕਰੋ ਲੋਭ ਉਹ ਹੰਕਾਰ ਨੂੰ ਜਿੱਤ ਕੇ ਜਦੋਂ ਸੰਸਾਰ ਤੋਂ ਜਾਂਦੇ ਆ, ਉਹਨੂੰ ਕਹਿੰਦੇ ਗੁਰਮੁਖ ਜਨਮ ਸਵਾਰ ਦਰਗ ਹੈ ਚੱਲਿਆ। ਸੱਚੀ ਦਰਗਾਹ ਜਾਏ ਸੱਚਾ ਪਿੜ ਮਿਲਿਆ, ਘਰ ਜਾ ਸਨ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋਬੇ। ਘਰ ਜਾ ਸਨ ਬਾਟ ਵਟਾਇਆ, ਰਾਹ ਦੋਵੇਂ ਇੱਕ ਜਾਣੇ ਸੂਏ, ਸਿੱਧ ਸੀ ਕੁਫਰ ਗੋ ਕੁਫਰਾਣਾ ਪਿਆ ਤਜ ਸੀ। ਤੇ ਉੱਥੇ ਸਾਹ ਸੰਗੀ ਫਿਰ ਰਸਤਾ ਗੁਰਮੁਖਾਂ ਦਾ ਹੋਰ ਹੈ, ਮਨਮੁਖਾਂ ਦਾ ਹੋਰ ਹੈ। ਮਨਮੁਖਾਂ ਵਾਸਤੇ ਜਿਤਨੇ ਨਰਕ ਸੇ ਮਨਮੁਖ ਭੋਗਿਆ, ਗੁਰਮੁਖ ਲੇਪ ਨਾ ਮਾਸਾ ਹੈ। ਤੇ ਗੁਰਮੁਖਾਂ ਦਾ ਰਸਤਾ ਹੋਰ ਹੈ, ਮਨਮੁਖਾਂ ਦਾ ਹੋਰ। ਮਨਮੁਖਾਂ ਨੂੰ ਪਾਪ ਕਰੇਂਦਰ ਸਰਪਰ ਉੱਠੇ, ਅਜਰਾਈਲ ਫੜੇ ਫੜ ਉੱਠੇ, ਦੋ ਜਗ ਪਿਆ ਸਿਰਜਣ ਹਾਰੇ, ਲੇਖਾ ਮੰਗੇ ਬਾਣੀ। ਤੇ ਗੁਰਮੁਖਾਂ ਦਾ ਨਾਨਕ ਜਿਨਕਾ ਲੇਖਾ ਨਿਬੜਿਆ ਹੋ ਗਿਆ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਗੁਰਥਾਪੀ ਦਿੱਤੀ ਕੰਢ ਜੀ। ਉਹਨਾਂ ਦੇ ਲਈ ਧਰਮ ਰਾਏ ਦਰ ਕਾਗਜ਼ ਫਾਰੇ, ਕਹਿੰਦੇ ਆਹ ਜੀ ਲੇਖਾ ਪੜ੍ਹ, ਜਨ ਨਾਨਕ ਲੇਖਾ ਸਮਝਾ। ਕੋਈ ਲੇਖਾ ਨਹੀਂ ਹੈ ਗੁਰਮੁਖਾਂ ਵਾਸਤੇ, ਤੇ ਨਹੀਂ ਤਾਂ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਵੀਰ ਆਪੇ। ਸੋ ਇਸ ਕਰਕੇ ਗੁਰਮੁਖਾਂ ਤੇ ਮਨਮੁਖਾਂ ਦੇ ਰਸਤੇ ਦਾ ਅੰਤਰ ਹੈ। ਜਦੋਂ ਜਾਣਗੇ ਗੁਰਮੁਖ ਬਾਜੀ ਜਿੱਤ ਕੇ ਜਾਂਦਾ ਹੈ, ਮਨਮੁਖ ਹਾਰ ਕੇ ਜਾਂਦਾ ਹੈ। ਇਹਨਾਂ ਦਾ ਘਰ ਜਾਸਨ ਬਾਟ ਵਟਾਇਆ, ਇਹੋ ਰਸਤਾ ਬਦਲ ਕੇ ਜਾਂਦੇ ਹਨ।
ਗੁਰਮੁਖ ਲਾ ਲੈ ਗਏ ਮਨਮੁਖ ਤਲੇ ਮੂਲ ਗਵਾਏ ਜੀਓ।
ਗੁਰਮੁਖ ਤਾਂ ਭਾਈ ਆਪਣੇ ਜੀਵਨ ਦੇ ਵਿੱਚ ਸਵਾਸਾਂ ਦੇ ਨਾਲ ਨਾਮ ਜਪਣ ਦਾ ਲਾਹਾ ਲੈ ਗਏ, ਕਥਾ ਕੀਰਤਨ ਸੁਣ ਕੇ ਈਹਾਂ ਖਾਟ ਚਲੋ ਹਰ ਲਾਹਾ। ਕਾਹਦੇ ਵਾਸਤੇ? ਆ ਗਏ ਬਸਨ ਸੁਹੇਲਾ, ਉਹਨੇ ਤਾਂ ਆਪਣਾ ਬਸਣਾ ਸੁਹੇਲਾ ਕਰ ਲਿਆ, ਗੁਰਮੁਖ ਲਾਹਾ ਲੈ ਗਏ। ਤੇ ਜਿਹੜੇ ਮਨਮੁਖ ਹੁਣ ਉਹਨਾਂ ਦੀ ਦੱਸਦੇ ਹਨ,
ਮਨਮੁਖ ਚੱਲੇ ਮੂਲ ਗਵਾਏ ਜੀਉ।
ਜਿਹੜੇ ਮਨਮੁਖ ਹਨ ਉਹਨਾਂ ਨੂੰ ਜਿਹੜੇ ਸਵਾਸ ਮਿਲੇ ਸੀ, ਇਹ ਮੂਲ ਪੂੰਜੀ ਸੀ ਸਾਡੇ, ਇਹ ਮੂਲ ਸੀ, ਇਹਦੇ ਨਾਲ ਅਸੀਂ ਨਫ਼ਾ ਕੱਟਣਾ ਸੀ। ਮੂਲ ਦੇ ਨਾਲ ਨਫ਼ਾ ਦਾ ਕੱਟਣਾ ਕੀ ਸੀ? ਮੂਲ ਵੀ ਗਵਾ ਬੈਠੇ, ਸਵਾਸ ਗਵਾ ਬੈਠੇ, ਨਾਮ ਨਹੀਂ ਜਪਿਆ। ਇੱਕ ਚੱਲੇ ਚੱਲੇ ਤਾਂ ਸਹੀ, ਪਰ ਮੂਲ ਗਵਾ ਕੇ ਚੱਲੇ ਹੈ, ਸਵਾਸ ਖਤਮ ਹੋ ਗਏ। इस प्रकार जा रहे हैं।
वरना चेहना बहारा,
हे मेरे निरंकार पिता वाहिगुरु, तो वरना चेहना तो बाहर है, तेरा कोई वर्ण नहीं है। चार वर्ण हैं, चार आसन हैं, खत्री ब्राह्मण शूद वैस, ए वर्णा तो भी बाहर है, आसमा तो बाहर है, चेहन चक्रा तो भी हो, चक्र चेहन हर वर्ण जाते हर पात नहन जे, रूप रंग अर रेख पेख को कह न सकते, अचल मूर्त अनुपाव प्रकाश में खोज की विजय, कोट इंद्र इंद्रान सहसन की विजय, त्रिपम ही स्वर्णम सुर, नेत नेत मंत्रण कह तुय सर्व नाम कथय पवन, कर्म नाम वर्ण तो सुमत, रूप न रेख न रक्ष त्रय बातें करते हैं। ते इस प्रकार नहीं जान जाए कछु रूप रेखम, कहाँ वास्ता को फिर कौन पेखम, कहाँ नाम ताको कहाँ कह कहावे, कहाँ मैं बखानो कहे वो न आवे, ओ वरना चेना वार है तू है परमेश्वर, है सारे दे विच पर इना वरना चेना तो चिन्ना तो वखरा है तू,
अज से हाजर जहरा,
ज्ञान नेत्रा द्वारा तू जाहर दिखता है, से अखड़िया व्यन को व्यन अखरा वैराग विवेक दिया, ते तू जाहर दिखता है सारी जगह ही है, ते दिखता कि भाई जिन्हों के नेत्र ना कोल होना सूरज नहीं दिखा गया, जिन्हों के कोल नेत्र उन्होंने सूरज नित दिखता है, जिन्हों के कोल वैराग विवेक के नेत्र उन्होंने तो परमात्मा सारी जगह ही दिखता है, वो किवें देखते हैं, सब अकुल निरंजन नीठा, वो कहते देख लिया सारी जगह, कोई जगह ऐसी है नहीं, तू सभी थाए जिथे हो जाए, सारी जगह मेरे वाहिगुरु,
सुन सुन तुझे ते आए जे, तेरे भगत रते गुण दास जे,
हे मेरे वाहिगुरु, सुन सुन के तेन सारे ध्यादे है, तेरे जेडे भगत हैं, कल भगती का अर्थ सुन ले सी आप जी ने, बार बार दसन की लोड़ नहीं, पैदी गति हो जाती है, जिथे वो रते प्रेम के तू गुणा का तास की खजाना है, गुणा का समुद्र है, गुण जमा तास गुण तास, हे मेरे वाहिगुरु जी तू ऐसा है,
मैं जुग जुग दी ऐसे बड़ी,
हे मेरे वाहिगुरु, जुगा जुगांतरा के अंदर मैनू कृपा करके ना अपनी सेवा ही बख्श दिता है, मैनू हर वेले अपनी सेवा दे, मैं तेरी मनुखता की सेवा करा, मैं तेरिया दासा की सेवा करा, तेरे नाम जपण वालिया की सेवा करा, ते कृपा कर मेरे ते, मैं सेवक बन के सेवा करता रहा, बिच दुनिया सेवक माई है तंदर कह वैसन पाई है, मैनू सेवा दो, सेव कीती संतों की जिन सचो सच त्याया, उन्हें मंदे पैर ना रखो पर शुकर धर्म कमाया, उन्हें दुनिया तोड़े बंधना अन पाणी तोड़ा, तू बख्शीसी अगला ने देवे चढ़े सवाया, बड़ियाई बड़ा पाया, बड़ियाई दे नाल वो बड़ा परमेश्वर प्राप्त हो गया, ये मेनू सेवा बख्शो जी,
गुर कटी मेहंदी जेवड़ी,
ते गुरु ने कृपा करके मेहंदी की ये मेरी लहंगे की बोली है, ये मेरी जेवड़ी केड़ी सी, मोर की तंद पई सी मेरे अंतस्करण दे कारण, अंदरों जिनका मोह टुटा तिनका शब्द सचे सवारे, ये जरा पंथ जो मोह पग नहीं चल है हम दे कहता है डूबिया जो रहा है, तो हूँ मन मोह चोटा ना खाए, मन जम कह सा हूँ मेरी ये जेवड़ी रस्सी कट दती है, मोह रूपी कंध कट दती, अज्ञानता की अविद्या की कंध कट दती, तो जो गल फा पिया हो किसी ना रस्सी कटी जाए, वो कहता जी बच गए नहीं तो फा पै गया, गुर कट्टी मंडी जेवड़ी, राजवाणी की जेबड़ी हम महाराज ने कट्टी है भाई कि हम अड़े हुए इस गल नहीं, मैं हैरान हाँ उन्होंने लोगों को जिन्होंने ये बेसुरियां आवाजा दतिया, पटियाले जेलर ने तो स्टूडेंट ने कह दिता भी साढ़े को जी इत जलाद नहीं है, जलाद बंदा बाले नहीं होंगे जलाद जो फांसी दे, तो फिर बाल ठाकरे ज्ञान दिंदा कहिंदे जे जलाद नहीं असीं भेज दिंदे आ, देखो किड्डा आसान कर रहे हैं साढ़े ते, जिन्हां दीआं धीआं पैणां टके टके नूं विकदीआं छड़ाइयां खालसे ने
ਉਹ ਅੱਜ ਜਲਾਦ ਭੇਜਣ ਵਾਸਤੇ ਸਾਡੇ ਗੁਰਸਿੱਖਾਂ ਨੂੰ ਪਹਾ ਦੇਣ ਲਈ ਕਹਿੰਦੇ ਆ। ਕਥਾ ਚ ਲੋੜ ਨਹੀਂ ਹੁੰਦੀ ਇਹਨਾਂ ਗੱਲਾਂ ਦੀ, ਭਗਤੀ ਦਾ ਭਾਵ ਹੈ, ਪਰ ਦੁੱਖ ਜ਼ਬਾਨ ਤੇ ਆ ਜਾਂਦਾ ਵੀ ਕੀ ਹੋ ਰਿਹਾ ਸਾਡੀ ਕੌਮ ਦੇ ਨਾਲ, ਕੀ ਕਰ ਰਹੇ ਨੇ ਆਰ ਐਸ ਐਸ ਵਾਲੇ ਇਹਨਾਂ ਦੂਜੇ ਤੀਜਾ ਜਵਾਤਾਂ। ਤੇ ਫਿਰ ਮੇਰੇ ਬੇਟੇ ਨੇ ਬਿਆਨ ਦਿੱਤਾ, ਕਹਿੰਦੇ ਤੈਨੂੰ ਜਲਾਦ ਭੇਜਣ ਦੀ ਕੀ ਲੋੜ ਹੈ, ਤੂੰ ਤਾਂ ਖੁਦ ਹੀ ਆਪ ਹੀ ਜਲਾਦ ਹੈ, ਤੇ ਤੂੰ ਵੱਡਾ ਜਲਾਦ ਕਿਹੜਾ ਹੋਊਗਾ ਤੂੰ ਹੀ ਹੈਗਾ। ਸੋ ਇਉਂ ਸਾਸ ਨਹੀਂ, ਪਰ ਗੁਰੂ ਨੇ ਕਿਰਪਾ ਕੀਤੀ, ਕੱਟ ਦਿੱਤੀ, ਗੁਰ ਕੱਟੀ ਮਹਿੰਦੀ ਹੈ ਬੜੀ। ਤੇ ਇੱਧਰ ਹੋਰ ਰੁਪਈ ਜਿਹੜੀ ਉਹ ਪ੍ਰਮਾਣ ਹੈ ਬਾਬਾ, ਅਗਿਆਨਤਾ ਦੀ ਜੇਬੜੀ ਕੱਢ ਦਿੱਤੀ, ਨਹੀਂ ਤਾਂ ਅਗਿਆਨ ਬੰਨ ਕੇ ਲੈ ਕੇ ਜਾਂਦਾ ਅਗਲਿਆਂ ਜਨਮਾਂ ਤੱਕ, ਖੇੜਾ ਨਹੀਂ ਛੱਡਦਾ ਸਾਸ। ਇਹ ਗੁਰੂ ਨੇ ਕਿਰਪਾ ਕਰਦੀ, ਗਿਆਨ ਦੀ ਕੈਂਚੀ ਨਾਲ ਕੱਟ ਦਿੱਤੀ। ਲਓ ਜੀ ਕਹਿੰਦੇ ਹੁਣ ਮੁੜ ਕੇ ਛਿੰਜ ਦੇ ਵਿੱਚ ਹੀ ਨਹੀਂ ਆਉਣਾ, ਸੰਸਾਰ ਦੀ ਛਿੰਜ ਵਿੱਚ ਬਹੁਤ ਹਮ ਬਹੁਤ ਹਮ ਕਾਹੇ ਆਵੇਗੇ, ਅਸੀਂ ਕਿਉਂ ਆਵਾਂਗੇ। ਹੁਣ ਜਿਹੜਾ ਮੁਕਤ ਹੋ ਗਿਆ ਉਹ ਦੁਬਾਰੇ ਨਹੀਂ ਆਉਂਦਾ, ਜੇ ਆਊਗਾ ਤਾਂ ਡਿਊਟੀ ਲਾ ਕੇ ਜਨਮ ਮਰਨ ਤੋਂ ਬਾਹਰ ਹੋਊਗਾ, ਜਨਮ ਮਰਨ ਤੋਂ ਹੋਵੇ ਨਾ ਹੀ ਜਨਮ ਪਰਉਪਕਾਰੀ ਆਏ। ਹੁਣ ਮੁੜ ਕੇ ਇਸ ਛਿੰਜ ਦੇ ਵਿੱਚ ਕਦੇ ਨੱਚਣਾ ਨਹੀਂ ਹੋਊਗਾ, ਫਿਰਨਾ ਤੋਰਾ ਨਹੀਂ ਹੋਊਗਾ। ਜਿਹੜਾ ਜਨਮਾਂ ਜਨਮਾਂ ਤਾਂ ਧੱਕੇ ਖਾਣੇ ਹਨ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜਮੀਰ ਪੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਇਹ ਹੁਣ ਨੱਚਣਾ ਨਹੀਂ ਦੁਬਾਰੇ ਪਏਗਾ। ਜੂਨਾਂ ਦੇ ਨੱਚਣਾ ਹੀ ਹੈ, ਨਚਾਰ ਨੱਚਣੇ ਹੁੰਦੇ ਨੇ। ਇਹ ਜੀਵ ਆਤਮਾ ਅਨੇਕਾਂ ਜੂਨਾਂ ਦੇ ਅੰਦਰ ਮਾਟੀ ਕੋ ਪੋਤ ਰਿਹਾ, ਕੈਸੇ ਨੱਚਦਾ ਹੈ, ਨੱਚਦਾ ਹੀ ਹੈ। ਇਸ ਪ੍ਰਕਾਰ ਦੱਸਦੇ ਹਨ,
ਨਾਨਕ ਅਵਸਰ ਲੱਦਾ ਭਾਲ ਜੀਓ,
ਹੋਰ ਛਿੰਜ ਨਾ ਨੱਚੋ, ਨਾਨਕ ਅਵਸਰ ਲੱਦਾ ਭਾਲ ਜੀਓ। ਇਹ ਜਿਹੜਾ ਅਵਸਰ ਕੀ ਹੈ, ਸਮਾਂ ਲੱਦਾ ਕੀ ਲੱਭ ਗਿਆ, ਇਹ ਸਤਸੰਗਤ ਦੁਆਰਾ ਉਸ ਵਾਹਿਗੁਰੂ ਨੂੰ ਲੱਭ ਲਿਆ, ਮੈਂ ਅੰਦਰੋਂ ਹੀ ਲੱਭ ਲਿਆ ਗੁਰੂ ਦੀ ਕਿਰਪਾ ਨਾਲ। ਤੇ ਹਿਰਦੇ ਦੇ ਅੰਦਰ ਸੀ, ਤੂੰ ਗੁਪਤ ਹੈ, ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝਿਆ ਗੁਬਾਰੇ। ਹੁਣ ਤੇਰੀ ਕਿਰਪਾ ਦੇ ਨਾਲ ਮੈਂ ਤੈਨੂੰ ਜਾਣ ਲਿਆ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੇਰੀ ਕਿਰਪਾ ਨਾਲ ਤੈਨੂੰ ਪਛਾਣ ਸਕਦਾ, ਹੰਗਦਾ ਨਹੀਂ। ਇੱਥੇ ਸਾਸਰੀ ਸ਼ਬਦ ਸਮਾਪਤ ਹੋ ਗਿਆ। ਕੱਲ੍ਹ ਉਹ ਬੜਾ ਪਿਆਰਾ ਸ਼ਬਦ, ਜੇ ਸ੍ਰੀ ਰਾਜ ਦੇ ਪਹਿਰੇ ਦੀ ਬਾਣੀ ਆਊਗੀ, ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਹੁਕਮ ਪਿਆ ਗਰਵਾਸ, ਬਹੁਤ ਸਾਸ ਜੀ ਗਹਿਰਾਈ ਵਾਲੇ ਪਰ ਬੜੇ ਸੁੰਦਰ ਉਪਦੇਸ਼ ਮਹਾਰਾਜ ਬਖਸ਼ਣਗੇ ਆਪਾਂ ਸਾਰਿਆਂ ਨੂੰ। ਇਹ ਗੁਰੂ ਨਾਨਕ ਸਾਹਿਬ ਜੀ ਦਾ ਕਦੋਂ ਤੇ ਕਿੱਥੇ ਉਚਾਰਨ ਕੀਤਾ ਸ਼ਬਦ ਹੈ, ਵਿਚਾਰ ਕੱਲ੍ਹ ਹੋਏ ਗਈ। ਆਓ ਹੁਣ ਢਾਡੀ ਸਿੰਘਾਂ ਤੋਂ ਵੀ ਲਾਹਾ ਲੈਣਾ ਹੈ, ਸਮਾਂ ਸਮਾਪਤ ਹੈ, ਕਥਾ ਦੀ ਸਮਾਪਤੀ ਦਾ ਮੰਗਲ ਤੇ ਉਸ ਤੋਂ ਬਾਅਦ ਸਾਸ ਜੀ ਆਪ ਜੀ ਨੇ ਇਹਨਾਂ ਦਾ ਮੰਨਣਾ। ਇੱਥੇ ਸਮਾਪਤ ਤੋਂ ਬੋਲ
ਮੈਂ ਜੁਗ ਜੁਗ ਦਈਏ ਸੇਵੜੀ, ਗੁਰ ਕੱਟੀ ਮਹਿੰਦੀ ਜੇਵੜੀ, ਹਾਂ ਬਾੜ ਸਿੰਧ ਨਾ ਨੱਚੋ, ਨਾਨਕ ਅਵਸਰ ਲੱਦਾ ਭਾਰ ਜੀਓ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸੇ ਦੀਨ ਦਰਦ ਨਿਵਾਰ, ਸਮਰੱਥ ਅਗਨ ਪੂਰਨ ਮੋਹੇ ਮਾਇਆ ਭਾਰ, ਅੰਧ ਕੂਪ ਮਹਾਪਿਆ ਨਾਨਕ ਪਾਰਤਾ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏ ਵੀ ਅਖਰ ਹਰ ਮਨ ਵਸਤ ਨਾਨਕ ਬੋਧ ਨਿਆਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਜੋ ਸਰਦਾ ਕਰ ਸੇਵ ਦੇ ਗੁਰਪਾਤ, ਜੋ ਸਰਦਾ ਕਰ ਸੇਵ ਦੇ ਗੁਰਪਾਤ।